ਸੀਜੀਸੀ 91.5 ਕਨੈਕਟ ਐਫ ਐਮ ਤੁਸੀਂ ਸੁਣ ਰਹੇ ਹੋ ਜੀ, ਸ਼ਾਮਿਲ ਹੈਗੇ ਹੋ ਦੁਪਹਿਰ ਵਾਲੇ ਸ਼ੋਅ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਸੀ ਵਰਲਡ ਆਟਿਜ਼ਮ ਅਵੇਅਰਨੈਸ ਮੰਥ ਦੇ ਮੌਕੇ 'ਤੇ ਆਪਾਂ ਕਨੈਕਟ ਐਫ ਐਮ ਵੱਲੋਂ ਇੱਕ ਸੀਰੀਜ਼ ਕਰ ਰਹੇ ਹਾਂ, ਇੱਕ ਐਡੀਟੋਰੀਅਲ ਸੈਗਮੈਂਟ ਕਰ ਰਹੇ ਹਾਂ ਜਿਹਦਾ ਨਾਂ ਹੈਗਾ ਕਨੈਕਟ ਰਿਪੋਰਟ ਕਾਰਡ। ਕੱਲ੍ਹ ਇਸੇ ਲੜੀ ਦੇ ਅਧੀਨ ਆਪਣੇ ਨਾਲ ਡਾਕਟਰ ਸੋਫੀਆ ਸੰਧੂ ਸ਼ਾਮਿਲ ਹੋਏ ਸੀ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ। ਅੱਜ ਇਸ ਲੜੀ ਦੇ ਅਧੀਨ ਆਪਣੇ ਨਾਲ ਨਰਿੰਦਰ ਕੌਰ ਅਤੇ ਪਰੀਸ਼ਾ ਗਾਂਧੀ, ਇਹਨਾਂ ਦੋਨਾਂ ਨੇ ਸ਼ਾਮਿਲ ਹੋਣਾ ਜੀ। ਨਰਿੰਦਰ ਕੌਰ, ਜਿਵੇਂ ਮੈਂ ਦੱਸਿਆ, ਉਹਨਾਂ ਦਾ ਬੇਟਾ 10 ਸਾਲ ਦਾ ਆਟਿਸਟਿਕ ਕਿਡ ਹੈਗਾ, ਉਹਨਾਂ ਦੇ ਪ੍ਰਾਇਮਰੀ ਕੇਅਰ ਗਿਵਰ ਨੇ। ਪਰੀਸ਼ਾ ਦੇ ਬ੍ਰਦਰ ਨੂੰ ਆਟਿਜ਼ਮ ਹੈਗਾ, ਸੋ ਦੋਨਾਂ ਪਰਿਵਾਰਾਂ ਵੱਲੋਂ ਉਹਨਾਂ ਦੀ ਹੱਡ ਬੀਤੀ, ਉਹਨਾਂ ਦੇ ਜਿਹੜੇ ਚੈਲੇਂਜਸ ਆ, ਆਪਾਂ ਉਹਨਾਂ ਦੀ ਜ਼ਬਾਨੀ ਹੀ ਸੁਣਦੇ ਹਾਂ। ਨਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਜਸਪ੍ਰੀਤ, ਥੈਂਕ ਯੂ।
ਪਰੀਸ਼ਾ, ਤੁਹਾਡਾ ਵੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਨਰਿੰਦਰ ਜੀ, ਤੁਹਾਡੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ। ਬੇਟਾ ਜਿਵੇਂ ਤੁਸੀਂ ਦੱਸਿਆ 10 ਸਾਲ ਦਾ ਹੈ, ਜਦੋਂ ਤੁਹਾਨੂੰ ਸ਼ੱਕ ਪਿਆ ਕਿ ਬੱਚੇ ਨੂੰ ਆਟਿਜ਼ਮ ਹੋ ਸਕਦਾ, ਕੀ ਤੁਹਾਨੂੰ ਉਸ ਟਾਈਮ ਇਹ ਪਤਾ ਸੀ ਵੀ ਕਿੱਥੇ ਜਾਣਾ, ਕਿਹਦੇ ਤੋਂ ਮਦਦ ਲੈਣੀ ਆ, ਕੀ ਡਾਕਟਰ ਦੀ ਕੋਈ ਰੈਫਰੈਂਸ ਦੀ ਜ਼ਰੂਰਤ ਹੈ ਕਿ ਨਹੀਂ ਹੈ, ਕਿਹਨੂੰ ਕਾਲ ਕਰਾਂ, ਇਹ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਸੀ ਜੀ, ਜਾਣਕਾਰੀ ਸੀ?
ਹਾਂਜੀ ਜੀ, ਮੈਨੂੰ ਸਭ ਤੋਂ ਪਹਿਲਾਂ ਇਹਦੇ ਬਾਰੇ ਪਤਾ ਲੱਗਾ ਸੀ ਜਦੋਂ ਮੇਰਾ ਬੇਟਾ 18 ਮਹੀਨੇ 'ਤੇ ਜਿਹੜਾ ਇੰਜੈਕਸ਼ਨ ਲੱਗਦਾ ਆਪਾਂ ਲਵਾਉਣ ਜਾਂਦੇ, ਦੂਜੇ ਆਪਣਾ ਉੱਥੇ ਹੈਲਥ ਵਾਲਿਆਂ ਦੇ, ਦੂਜੇ ਆਪਣਾ ਫਰੇਜ਼ਰ ਹੈਲਥ ਵਾਲਿਆਂ ਦੇ, ਉਹਨੇ ਉੱਥੇ ਜਿਹੜਾ ਆਪਾਂ ਇੱਕ ਕਾਰਡ ਦੂਜਾ ਫਿੱਲ ਕਰਦੇ ਹੁੰਦੇ ਹਾਂ, ਉਹ ਕਾਰਡ ਦੇ ਵਿੱਚ ਕੁਛ ਦੂਜਾ ਮਾਈਲ ਸਟੋਨ ਹੁੰਦੇ ਆ, ਉਹ ਦੂਜਾ ਆਪਣਾ ਫਿੱਲ ਕਰਦੇ ਆ ਕਿ ਤੁਹਾਡਾ ਬੱਚਾ ਇਹ ਕੰਪਲੀਟ ਕਰ ਰਿਹਾ। ਪਰ ਉੱਥੇ ਮੈਨੂੰ ਨਰਸ ਨੇ ਕਿਹਾ, ਉਹਨੇ ਮੈਨੂੰ ਇਹ ਨਹੀਂ ਦੱਸਿਆ ਕਿ ਆਟਿਜ਼ਮ ਆ, ਉਹਨੇ ਮੈਨੂੰ ਇੱਦਾਂ ਦੱਸਿਆ ਸੀ ਕਿ ਇਹਦੇ ਜਿਹੜੇ ਦੂਜਾ ਮਾਈਲ ਸਟੋਨ ਆ, ਇਹ ਉਹ ਦੂਜਾ ਆਪਣਾ ਮੀਟ ਨਹੀਂ ਕਰ ਰਿਹਾ, ਅਤੇ ਤੁਹਾਨੂੰ ਕਿਸੇ ਡਾਕਟਰ ਨੂੰ ਦੇਖਣਾ ਚਾਹੀਦਾ। ਫਿਰ ਮੈਂ ਆਪਣੀ ਦੂਜਾ ਫੈਮਿਲੀ ਡਾਕਟਰ ਨਾਲ ਗੱਲ ਕੀਤੀ, ਉਹ ਦੇਖਣ ਨੂੰ, ਕਿਉਂਕਿ ਦੂਜਾ ਆਪਣਾ ਬਿਲਕੁਲ ਨੋਰਮਲ ਸੀਗਾ, 1 ਸਾਲ ਦਾ ਤੁਰਨ ਲੱਗ ਗਿਆ ਸੀ, 8 ਸਾਲ ਦਾ ਰੋੜਨ ਲੱਗ ਗਿਆ ਸੀ, ਬਟ ਉਹ ਹਜੇ ਤੱਕ ਇੱਕ ਵੀ ਵਰਡ ਬੋਲਿਆ ਨਹੀਂ ਸੀਗਾ, 1.5 ਸਾਲ ਦਾ ਹੋ ਗਿਆ ਸੀ, ਕੁਛ ਨਹੀਂ ਬੋਲਿਆ ਸੀਗਾ। ਫਿਰ ਮੈਂ ਦੂਜਾ ਫੈਮਿਲੀ ਡਾਕਟਰ ਨਾਲ ਗੱਲ ਕੀਤੀ, ਉਹ ਕਹਿੰਦਾ ਵੀ ਦੇਖਣ ਨੂੰ ਤਾਂ ਠੀਕ ਠਾਕ ਲੱਗ ਰਿਹਾ, ਕੋਈ ਇਸ਼ੂ ਨਹੀਂ ਹੈਗਾ, ਬਟ ਮੈਂ ਫਿਰ ਵੀ ਤੇਰੇ ਸ਼ੱਕ ਲਈ ਅੱਗੇ ਰੈਫਰ ਕਰ ਦੇਣਾ। ਸੋ ਉਹਨਾਂ ਨੇ ਮੈਨੂੰ ਡਾਕਟਰ ਦੂਜਾ ਬਾਲ ਨੂੰ ਰੈਫਰ ਕੀਤਾ। ਸੋ ਡਾਕਟਰ ਬਾਲ ਨੂੰ ਕੋਲ ਮੈਂ ਜਦੋਂ ਗਈ, ਉਹਨਾਂ ਨੇ ਮੈਨੂੰ ਦੇਖ ਕੇ ਹੀ ਦੱਸਤਾ ਸੀ ਕਿ ਆਟਿਜ਼ਮ ਆ, ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਆਟਿਜ਼ਮ ਹੁੰਦਾ ਵੀ ਆ। ਮੈਂ ਕਦੇ ਨੇਮ ਹੀ ਨਹੀਂ ਸੁਣਿਆ ਸੀਗਾ ਕਿ ਆਟਿਜ਼ਮ ਹੈ ਵੀ ਇਸ ਦੁਨੀਆਂ 'ਤੇ ਕੋਈ, ਮਤਲਬ ਇੱਦਾਂ ਹੁੰਦੀ ਆ ਕੋਈ ਚੀਜ਼, ਉਸ ਟਾਈਮ 'ਤੇ ਮੈਨੂੰ ਕੁਛ ਨਹੀਂ ਪਤਾ ਸੀ। ਬਟ ਫਿਰ ਡਾਕਟਰ ਨੇ ਇਹੀ ਕਿਹਾ ਕਿ ਆਪਾਂ ਸਨੀ ਹੈਲਥ 'ਚ ਰੈਫਰਲ ਕਰਦੇ ਹਾਂ, ਉਹ ਡਾਇਗਨੋਜ਼ ਕਰਨਗੇ। ਸੋ ਡਾਕਟਰ ਨੇ ਰੈਫਰਲ ਕਰਤਾ, ਇਹਦੀਆਂ ਥੈਰੇਪੀਜ ਸਟਾਰਟ ਹੋ ਗਈਆਂ, ਮੈਂ ਸੈਂਟਰ ਆਫ ਚਿਲਡਰਨ ਡਿਵੈਲਪਮੈਂਟ 'ਚ ਜਾਣ ਲੱਗ ਗਈ। ਬਟ ਮੈਨੂੰ ਐਗਜੈਕਟ ਕੁਛ ਨਹੀਂ ਪਤਾ ਸੀ ਕਿ ਮੈਂ ਕਿੱਥੇ ਕਾਲ ਕਰ ਸਕਦੀ ਹਾਂ, ਕੋਈ ਮੇਰੀ ਹੈਲਪ ਕਰੂਗਾ ਜਾਂ ਨਹੀਂ ਕਰੂਗਾ। ਬਟ ਜਿਵੇਂ ਜਿਵੇਂ ਜਰਨੀ ਸਟਾਰਟ ਹੋਈ ਸੈਂਟਰ ਆਫ ਚਿਲਡਰਨ ਡਿਵੈਲਪਮੈਂਟ ਜਾਣ ਲੱਗ ਗਏ, ਫਿਰ ਮੇਰਾ ਬੱਚਾ ਦੂਜਾ ਆਪਣਾ ਪ੍ਰੀ ਸਕੂਲ ਜਾਣ ਲੱਗ ਗਿਆ ਡੈਲਟਾ ਡਿਸਟ੍ਰਿਕਟ ਦੇ ਵਿੱਚ।
ਠੀਕ ਹੈ ਜੀ।
ਉੱਥੇ ਮੈਨੂੰ ਇੱਕ ਔਰਗੇਨਾਈਜੇਸ਼ਨ ਦੇ ਵਿੱਚ ਜੁਆਇਨ ਕਰਨ ਦਾ ਦੂਜਾ ਆਪਣਾ ਟਾਈਮ ਮਿਲਿਆ, ਇਸ ਰੀਚ ਯੂਥ ਐਂਡ ਡਿਵੈਲਪਮੈਂਟ ਸੈਂਟਰ, ਉਹਦੇ ਵਿੱਚ ਇੱਕ ਦੂਜਾ ਆਪਣਾ ਪਿੰਦੀ ਮਾਨ ਆਪਣੀ ਲੇਡੀ ਆ, ਉਹ ਫੈਮਿਲੀ ਨੈਵੀਗੇਟਰ ਆ, ਉਹਨਾਂ ਨਾਲ ਮੈਂ ਦੂਜਾ ਮਿਲੀ ਅੱਜ ਤੋਂ 6-7 ਸਾਲ ਪਹਿਲਾਂ, ਉੱਥੋਂ ਮੇਰੀ ਜਰਨੀ ਸਟਾਰਟ ਹੋਈ ਸੀ।
ਠੀਕ ਹੈ ਜੀ। ਅੱਛਾ, ਜਿਹੜਾ ਜਿਹੜਾ ਇਹ ਪ੍ਰੋਸੈਸ ਤੁਹਾਨੂੰ ਪਤਾ ਲੱਗਿਆ ਵੀ ਓਕੇ ਹੁਣ ਤੁਸੀਂ ਥੈਰੇਪੀ ਸਟਾਰਟ ਕਰਨੀਆਂ ਨੇ, ਓਕੇ ਤੁਹਾਨੂੰ ਸਨੀ ਹੈਲਥ 'ਤੇ ਜਾ ਕੇ ਅਸੈਸਮੈਂਟ ਕਰਾਉਣੀ ਪੈਣੀ ਆ, ਆਲ ਦੋਜ਼, ਉਹ ਜਿਹੜਾ ਪ੍ਰੋਸੈਸ ਸੀਗਾ ਸਾਰਾ, ਡਿਡ ਇਟ ਸਰਪ੍ਰਾਈਜ਼ ਯੂ, ਮਤਲਬ ਕੋਈ ਨੈਗੇਟਿਵ ਜਾਂ ਪੋਜ਼ਿਟਿਵ ਤਰੀਕੇ ਨਾਲ ਕਿਵੇਂ ਤੁਸੀਂ ਉਹ ਪ੍ਰੋਸੈਸ ਨੂੰ ਲਿਆ, ਤੁਹਾਨੂੰ ਉਹ ਪ੍ਰੋਸੈਸ ਨੇ ਸਪੋਰਟ ਕੀਤਾ, ਜਾਂ ਤੁਹਾਨੂੰ ਐਂ ਲੱਗਿਆ ਵੀ ਇਹ ਤਾਂ ਟੂ ਮੱਚ ਆ ਮੇਰੇ ਵਾਸਤੇ, ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਮੈਂ ਕੀ ਕਰਾਂ?
ਉਸ ਟਾਈਮ 'ਤੇ ਇੰਨਾ ਜ਼ਿਆਦਾ ਦੂਜਾ ਆਪਣਾ ਪ੍ਰੈਸ਼ਰ ਨਹੀਂ ਸੀਗਾ, ਕਿਉਂਕਿ ਇੰਨੀ ਜ਼ਿਆਦਾ ਨੌਲੇਜ ਨਹੀਂ ਸੀ ਕਿ ਇੰਨੇ ਚੈਲੇਂਜ ਹੋਣਗੇ ਅੱਗੇ ਜਾ ਕੇ ਆਪਾਂ ਨੂੰ, ਆਟਿਜ਼ਮ ਦੇ ਵਿੱਚ ਆਹ ਚੀਜ਼ਾਂ ਵੀ ਹੁੰਦੀਆਂ। ਉਦੋਂ ਚੱਲ ਰੈਫਰਲ ਹੋ ਗਿਆ, ਆਪਾਂ ਇੱਥੇ ਥੈਰੇਪੀ 'ਚ ਸਟਾਰਟ ਹੋ ਗਈਆਂ, ਥੋੜ੍ਹਾ ਹੈਲਪ ਮਿਲਣ ਲੱਗ ਗਈ। ਬਟ ਇਹਦਾ ਨੈਗੇਟਿਵ ਦੂਜਾ ਪੁਆਇੰਟ ਇਹ ਆ ਕਿ ਦੂਜਾ ਆਪਣਾ ਫਰੇਜ਼ਰ ਹੈਲਥ ਦੇ ਵਿੱਚ 2.5-3 ਸਾਲ ਤੱਕ ਤੁਹਾਡੀ ਟਰਨ ਹੀ ਨਹੀਂ ਆਉਂਦੀ।
ਸੋ ਜਿਹੜਾ ਸਨੀ ਹੈਲਥ ਦੇ ਵਿੱਚ ਤੁਹਾਨੂੰ ਰੈਫਰੈਂਸ ਮਿਲੀ ਸੀ, ਸਨੀ ਹੈਲਥ ਦੇ ਵਿੱਚ ਜਾ ਕੇ ਅਸੈਸਮੈਂਟ ਕਰਾਉਣੀ ਆ, ਉਸ ਚੀਜ਼ ਨੂੰ ਟਾਈਮ ਲੱਗਿਆ ਜੀ?
ਹਾਂਜੀ, ਮੈਂ ਜਦੋਂ ਅਪਲਾਈ ਕੀਤਾ ਦੂਜਾ, ਮੇਰਾ ਬੇਟਾ 18 ਮਹੀਨੇ ਦਾ ਸੀਗਾ, ਤੇ ਜਦੋਂ ਮੇਰੀ ਟਰਨ ਆਈ ਉਹ 3.5 ਸਾਲ ਦਾ ਹੋ ਚੁੱਕਾ ਸੀਗਾ।
ਸੋ ਇੰਨਾ ਟਾਈਮ ਲੱਗ ਗਿਆ,
ਇੰਨਾ ਟਾਈਮ ਲੱਗ ਗਿਆ,
2 ਸਾਲ
ਇਹ ਤਾਂ ਉਦੋਂ ਲੱਗਦਾ ਸੀ, ਹੁਣ ਘੱਟੋ ਘੱਟ 3-3.5 ਸਾਲ ਦੀ ਦੂਜਾ ਵੇਟਿੰਗ ਹੈ ਜੇ ਤੁਸੀਂ ਸਨੀ ਹੈਲਥ ਥਰੂ ਜਾਣਾ ਵਾ ਤਾਂ।
ਹਾਂਜੀ, ਸੋ ਹਾਊ ਡਸ ਦੈਟ ਇੰਪੈਕਟ ਨਰਿੰਦਰ ਜੀ, ਜਿਵੇਂ ਤੁਹਾਡੇ ਡਾਕਟਰ ਨੇ ਰੈਫਰੈਂਸ ਦਿੱਤੀ ਸਨੀ ਹੈਲਥ ਦੇ ਵਿੱਚ ਤੁਹਾਡੀ ਅਸੈਸਮੈਂਟ ਦੀ ਡੇਟ ਆ ਗਈ, ਪਰ ਤੁਹਾਨੂੰ ਵੇਟ ਕਰਨਾ ਪਿਆ, ਵੇਟ ਟਾਈਮ ਸੀਗਾ, ਇਨ ਦ ਮੀਨ ਟਾਈਮ ਜਿਹੜੀਆਂ ਥੈਰੇਪੀਜ਼ ਵਗੈਰਾ ਸੀਗੀਆਂ, ਉਹਨਾਂ ਦਾ ਈਜ਼ੀ ਐਕਸੈਸ ਸੀ ਜਾਂ ਫਿਰ ਅਸੈਸਮੈਂਟ ਤੋਂ ਬਾਅਦ ਬਹੁਤ ਕੁਛ ਸ਼ੁਰੂ ਹੋਣਾ ਸੀ ਹਲੇ?
ਓਨੈਸਟਲੀ ਐਵਰੀਥਿੰਗ ਅਸੈਸਮੈਂਟ ਤੋਂ ਬਾਅਦ ਹੀ ਸ਼ੁਰੂ ਹੁੰਦਾ ਵਾ। ਉਦੋਂ ਲੈ ਪਹਿਲਾਂ ਇਹਨਾਂ ਨੇ ਸ਼ੋਅ ਕੀਤਾ ਹੋਇਆ ਕਿ ਸਾਡੇ ਕੋਲ ਥੈਰੇਪੀਜ਼ ਹੈਗੀਆਂ, ਸੈਂਟਰ ਆਫ ਚਿਲਡਰਨ ਡਿਵੈਲਪਮੈਂਟ ਮੈਂ ਜਾਂਦੀ ਸੀ, ਬਟ ਉਹ ਜਿਵੇਂ ਮਹੀਨੇ 'ਚ ਇੱਕ ਦਿਨ ਜਾਂ ਹਫ਼ਤੇ 'ਚ ਮਹੀਨੇ 'ਚ ਦੋ ਦਿਨ ਲੈ ਬੁਲਾਉਂਦੇ ਸੀਗੇ। ਉਹਦਾ ਨੈਗੇਟਿਵ ਇੰਪੈਕਟ ਇਸ ਦੂਜਾ ਆਪਣਾ ਵੇਟ ਟਾਈਮ ਦਾ ਇਹ ਪੈਂਦਾ ਕਿ ਜਿਹੜਾ ਅਰਲੀ ਇੰਟਰਵੈਂਸ਼ਨ ਦਾ ਟਾਈਮ ਆ ਤੁਹਾਡੇ ਬੱਚੇ ਦਾ ਉਹ ਲੰਘ ਜਾਂਦਾ, ਕਿਉਂਕਿ ਤੁਹਾਡੇ ਕੋਲ ਕੋਈ ਦੂਜਾ ਸਪੋਰਟ ਨਹੀਂ ਹੁੰਦਾ, ਕੋਈ ਤੁਹਾਨੂੰ ਆ ਕੇ ਗਾਈਡ ਨਹੀਂ ਕਰਦਾ, ਕੋਈ ਦੱਸਦਾ ਨਹੀਂ ਕਿ ਕੀ ਹੈਗਾ ਬੱਚੇ ਦੀਆਂ ਗਾਈਡਲਾਈਨ, ਕੀ ਤੁਸੀਂ ਕਰਨਾ, ਮਤਲਬ ਸਨੀ ਹੈਲਥ ਤੁਹਾਨੂੰ ਦੂਜਾ ਆਪਣਾ ਪ੍ਰਿਪੇਅਰ ਨਹੀਂ ਕਰਦਾ ਕਿਸੇ ਚੀਜ਼ ਲਈ ਵੀ, ਕੋਈ ਵੀ ਨਹੀਂ ਕਰਦਾ, ਰੈਫਰਲ ਚਲਿਆ ਗਿਆ, ਉਦੋਂ ਬਾਅਦ ਤੁਹਾਡੀ ਆਪਣੀ 'ਤੇ ਆ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਕੋਈ ਫਾਈਨੈਂਸ਼ਲੀ ਹੈਲਪ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਅਸਲ ਦੇ ਵਿੱਚ ਤੁਹਾਡੀ ਜਰਨੀ ਜਦੋਂ ਡਾਇਗਨੋਜ਼ ਹੋ ਜਾਂਦਾ ਉਦੋਂ ਬਾਅਦ ਹੀ ਸ਼ੁਰੂ ਹੁੰਦੀ ਹੈ।
ਸੋ ਜਿਹੜੀ ਫਾਈਨੈਂਸ਼ੀਅਲ ਹੈਲਪ ਜਾਂ ਫੰਡਿੰਗ ਮਿਲਦੀ ਆ ਜਾਂ ਜਿਹੜੀ ਸਪੋਰਟ ਸਿਸਟਮ ਦੇ ਨਾਲ ਤੁਸੀਂ ਜੁੜਦੇ ਹੋ, ਸਾਰਾ ਕੁਛ ਆਫਟਰ ਅਸੈਸਮੈਂਟ?
ਹਾਂਜੀ, ਸਾਰਾ ਕੁਛ ਆਫਟਰ ਅਸੈਸਮੈਂਟ ਹੀ ਸ਼ੁਰੂ ਹੁੰਦਾ, ਉਦੋਂ ਪਹਿਲਾਂ ਤੁਹਾਨੂੰ ਕੋਈ ਸਪੋਰਟ ਨਹੀਂ ਮਿਲਦਾ।
ਸੋ ਉਸ ਟਾਈਮ ਤੁਹਾਨੂੰ ਲੱਗਿਆ ਹੋਣਾ ਵੀ ਆਈ ਵਿਸ਼ ਮੇਰੇ ਕੋਲ ਆਹ ਸਪੋਰਟ ਹੁੰਦੀ, ਜਿਹੜੇ ਉਹ 2 ਸਾਲ ਤੁਸੀਂ ਸਟਰਗਲ ਕਰਦੇ ਰਹੇ, ਉਸ ਟਾਈਮ ਜਿਹੜੀ ਤੁਸੀਂ ਤੁਹਾਡੇ ਦਿਲ 'ਚ ਗੱਲਾਂ ਆਈਆਂ ਹੋਣਗੀਆਂ ਵੀ ਮੇਰੇ ਕੋਲ ਆਹ ਸਪੋਰਟ ਹੁੰਦੀ, ਘੱਟੋ ਘੱਟ ਇੱਕ ਡਾਕਟਰ ਹੁੰਦਾ, ਘੱਟੋ ਘੱਟ ਆਹ ਚੀਜ਼ ਹੁੰਦੀ ਮੇਰੇ ਕੋਲ, ਵਾਟ ਵਾਸ ਦੈਟ ਦੈਟ
ਮੈਨੂੰ ਉਸ ਟਾਈਮ 'ਤੇ ਇਹ ਲੱਗਦਾ ਸੀ ਕਿ ਕੋਈ ਆ ਕੇ ਮੇਰੇ ਕੋਲ ਬੈਠ ਕੇ ਮੈਨੂੰ ਸਮਝਾ ਸਕੇ ਕਿ ਔਟਿਜ਼ਮ ਹੈ ਕੀ ਆ, ਹੁਣ ਤੂੰ ਕਰਨਾ ਕੀ ਆ, ਤੂੰ ਕਿੱਧਰ ਜਾ ਸਕਦੀ ਆ, ਕਿਹਨੂੰ ਤੂੰ ਰੀਚ ਕਰ ਸਕਦੀ ਆ, ਜਾਂ ਬੱਚੇ ਨਾਲ ਕਿਵੇਂ ਕੰਮ ਕਰ ਸਕਦੀ ਆ। ਲਾਈਕ ਉਸ ਟਾਈਮ ਮੈਨੂੰ ਇਹ ਚੀਜ਼ ਦੀ ਨੈਗੇਟਿਵ ਚੀਜ਼ ਲੱਗੀ ਉਸ ਟਾਈਮ 'ਤੇ, ਕਿਉਂਕਿ ਮੇਰੇ ਕੋਲ ਉਸ ਟਾਈਮ ਕੋਈ ਸਪੋਰਟ ਨਹੀਂ ਸੀਗਾ।
ਸੋ ਯੂ ਵਰ ਲੋਸਟ ਐਟ ਦੈਟ
ਯਾ ਉਹ ਮੈਂ 2 ਸਾਲ ਆਈ ਥਿੰਕ ਲੋਸਟ ਹੀ ਕਰਤੇ ਕਿ ਮੈਂ ਆਪਣੇ ਬੱਚੇ ਲਈ ਉਹ 2 ਸਾਲਾਂ 'ਚ ਕੁਛ ਨਹੀਂ ਕਰ ਸਕੀ।
ਓਕੇ, ਜਦੋਂ ਅਸੈਸਮੈਂਟ ਹੋ ਗਈ ਜੀ, ਅਸੈਸਮੈਂਟ ਹੋਣ ਤੋਂ ਬਾਅਦ ਫਿਰ ਤੁਹਾਨੂੰ ਇੱਕ ਪ੍ਰੋਪਰ ਪ੍ਰੋਸੈਸ ਦਿੱਤੀ ਗਈ ਵੀ ਓਕੇ ਹੁਣ ਨਰਿੰਦਰ ਦਿਸ ਇਜ਼ ਵਾਟ ਇਜ਼ ਗੋਇੰਗ ਟੂ ਹੈਪਨ, ਆਹਾਂ ਆਹ ਥੈਰੇਪੀਜ਼ ਬੱਚੇ ਵਾਸਤੇ ਰਿਕੁਆਇਰਡ ਨੇ, ਇੱਥੋਂ ਉੱਤੇ ਤੁਹਾਨੂੰ ਥੈਰੇਪੀਜ਼ ਮਿਲ ਜਾਣੀਆਂ ਨੇ, ਆਹ ਫੰਡਿੰਗ ਹੈਗੀ, ਆਹ ਫੰਡਿੰਗ ਤੁਹਾਨੂੰ ਇੱਥੋਂ ਮਿਲ ਜਾਣੀ ਆ, ਉਦੋਂ ਫਿਰ ਪ੍ਰੋਸੈਸ ਕਲੀਅਰ ਕੀਤਾ ਕਿ ਆਫਟਰ ਦਾ ਅਸੈਸਮੈਂਟ?
ਆਫਟਰ ਦੀ ਅਸੈਸਮੈਂਟ ਤੁਹਾਨੂੰ ਥੈਰੇਪੀਜ਼ ਉਹ ਕੋਈ ਨਹੀਂ ਦਿੰਦੇ, ਸਿਰਫ ਦੂਜਾ ਫੰਡਿੰਗ ਮਿਲਦੀ ਆ ਤੁਹਾਨੂੰ, ਰਿਟਰਨ ਦੇ ਵਿੱਚ ਮਿਲ ਜਾਂਦਾ ਕਿ ਇਹ ਡਾਇਗਨੋਜ਼ ਆ ਤੁਹਾਡੇ ਬੱਚੇ ਦਾ ਔਟਿਜ਼ਮ ਸਪੈਕਟ੍ਰਮ ਡਿਸਆਰਡਰ, ਮੈਨੂੰ ਲਿਖ ਕੇ ਦੇ ਤਾ, ਉਹਦੇ 'ਚ ਇਹ ਲਿਖਿਆ ਕਿ ਉਹਨਾਂ ਨੇ ਕੀ ਗੈਸ ਕੀਤਾ, ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਇਹਨਾਂ ਨੇ ਇਹ ਚੀਜ਼ ਕਾਊਂਟ ਕੀਤੀ ਕਿ ਉਹਨੂੰ ਔਟਿਜ਼ਮ ਆ। ਉਦੋਂ ਬਾਅਦ ਆ ਕੇ ਤੁਸੀਂ ਸੋਸ਼ਲ ਵਰਕਰ ਮਿਲਦੀ ਆ ਤੁਹਾਨੂੰ, ਸੋਸ਼ਲ ਵਰਕਰ ਦੇ ਨਾਲ ਤੁਸੀਂ ਦੂਜਾ ਆਪਣਾ ਕਨੈਕਟ ਕਰਦੇ ਆ, ਫਿਰ ਜਿਹੜੀ ਦੂਜਾ ਆਪਣਾ ਫੰਡਿੰਗ ਦੀ ਰੀਚ ਹੋ ਜਾਂਦੀ ਆ ਤੁਹਾਨੂੰ, ਐਕਸੈਸ ਮਿਲ ਜਾਂਦੀ ਆ। ਜੇ ਤਾਂ ਤੁਹਾਡਾ ਬੱਚਾ 6 ਸਾਲ ਤੋਂ ਘੱਟ ਆ ਤਾਂ ਤੁਹਾਨੂੰ ਮਿਲਦੀ ਹੈ ਦੂਜੇ 22,000 ਇੱਕ ਸਾਲ ਦੀ, ਜੇ ਤੁਹਾਡਾ ਬੱਚਾ 6 ਸਾਲ ਤੋਂ ਉੱਪਰ ਹੋ ਗਿਆ ਤਾਂ ਉਹ ਦੂਜੇ 22,000 ਤੋਂ ਕੱਟ ਕੇ 6,000 ਰਹਿ ਜਾਂਦੀ ਆ। ਉਹ ਜਿਹੜੀ ਦੂਜੀ 16,000 ਆ ਉਹ ਸਕੂਲ ਡਿਸਟ੍ਰਿਕਟ ਨੂੰ ਚਲੀ ਜਾਂਦੀ ਆ, ਕਿਉਂਕਿ ਤੁਹਾਡਾ ਬੱਚਾ ਹੁਣ ਸਕੂਲ ਜਾ ਰਿਹਾ ਵਾ। ਸੋ ਉਹ ਦੂਜੇ ਆਪਣਾ 22,000 ਤੁਹਾਡੇ ਨੇਮ 'ਤੇ ਅਸਾਈਨ ਹੋ ਗਿਆ। ਉਦੋਂ ਬਾਅਦ ਤੁਸੀਂ ਥੈਰੇਪਿਸਟ ਆਪ ਹੀ ਹਾਇਰ ਕਰਨੇ ਆ। ਇੱਥੇ ਆਪਣੇ ਸਰੀ 'ਚ ਕੁਛ ਸੈਂਟਰ ਇੱਦਾਂ ਦੇ ਆ ਜਿਹੜੇ ਸਾਰੀ ਦੀ ਸਾਰੀਆਂ ਥੈਰੇਪੀ ਇੱਕੋ ਛੱਤ ਦੇ ਥੱਲੇ ਦੇ ਰਹੇ ਆ, ਬਟ ਕੁਛ ਦੂਜਾ ਆਪਣਾ ਪੇਰੈਂਟ ਉਹ ਚੀਜ਼ ਨਾਲ ਨਹੀਂ ਸੈਟਿਸਫਾਈਡ ਹੁੰਦੇ, ਉਹ ਅਲੱਗ ਅਲੱਗ ਥੈਰੇਪਿਸਟ ਹਾਇਰ ਕਰਦੇ ਆ ਅਲੱਗ ਅਲੱਗ ਸੈਂਟਰਾਂ ਤੋਂ। ਸੋ ਉੱਥੇ ਫਿਰ ਆਪਾਂ ਫੰਡਿੰਗ ਥੈਰੇਪਿਸਟ ਨੂੰ ਅਸਾਈਨ ਕਰ ਦਿੰਦੇ ਹਾਂ ਕਿ ਇਹਨੂੰ ਆਪਾਂ ਇੰਨੀ ਦੇਤੀ ਆ, ਫਿਰ ਗੌਰਮੈਂਟ ਨੂੰ ਉਸ ਲਈ ਫੰਡਿੰਗ ਨੂੰ ਆਪਣੀ ਡਾਇਰੈਕਟ ਰੀਚ ਨਹੀਂ ਹੈਗੀ, ਉਹ ਥੈਰੇਪਿਸਟ ਉੱਥੋਂ ਦੂਜਾ ਫੰਡਿੰਗ ਲੈਣਗੇ, ਆਪਾਂ ਨਹੀਂ ਉੱਥੋਂ ਕੁਛ ਵੀ ਲਾ ਸਕਦੇ। ਸੋ ਅਸਲ ਜਿਹੜੀ ਤੁਹਾਡੀ ਸਟਰਗਲ ਆ ਉਹ ਉਦੋਂ ਬਾਅਦ ਹੀ ਸ਼ੁਰੂ ਹੁੰਦੀ ਆ ਜਦੋਂ ਤੁਹਾਨੂੰ ਅਸੈਸਮੈਂਟ ਮਿਲ ਜਾਂਦੀ ਹੈ।
ਓਕੇ, ਕਲਚਰਲੀ ਅਤੇ ਲਿੰਗੁਇਸਟਿਕਲੀ ਐਪਰੋਪ੍ਰੀਏਟ ਸਰਵਿਸਿਸ, ਹੁਣ ਆਪਣਾ ਕਲਚਰ ਵੱਖਰਾ ਹੈ ਜੀ, ਆਪਣੇ ਪਰਿਵਾਰਾਂ ਦੀ ਸੋਚ ਵੱਖਰੀ ਹੈ, ਆਪਣਾ ਆਪਣੇ ਪਰਿਵਾਰਾਂ ਦੇ ਵਿੱਚ ਇਸ ਚੀਜ਼ ਨੂੰ ਕਿਵੇਂ ਐਕਸੈਪਟ ਕੀਤਾ ਜਾਂਦਾ, ਕਿਵੇਂ ਨਹੀਂ ਐਕਸੈਪਟ ਕੀਤਾ ਜਾਂਦਾ, ਦੈਟ ਇਜ਼ ਡਿਫਰੈਂਟ ਫਰੋਮ ਅਦਰ ਕਮਿਊਨਿਟੀਜ਼। ਆਪਣੀ ਲੈਂਗੁਏਜ ਵੀ ਵੱਖਰੀ ਹੈ, ਜ਼ਰੂਰੀ ਨਹੀਂ ਹੈ ਕਿ ਆਪਾਂ ਇੰਗਲਿਸ਼ ਦੇ ਵਿੱਚ ਇੰਨੇ ਇੱਕ ਫਲੂਐਂਟ ਹੋਈਏ ਕਿ ਜਿਹੜੇ ਥੈਰੇਪਿਸਟਸ ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਜਿਹਨਾਂ ਤੱਕ ਆਪਾਂ ਅਪਰੋਚ ਕਰਨੀ ਆਪਾਂ ਈਜ਼ੀਲੀ ਕਰ ਸਕੀਏ। ਸੋ ਕਲਚਰਲੀ ਅਤੇ ਲਿੰਗੁਇਸਟਿਕਲੀ ਐਪਰੋਪ੍ਰੀਏਟ ਸਪੋਰਟ ਮਿਲਦੀ ਆ?
ਸਭ ਤੋਂ ਪਹਿਲਾਂ ਮੈਂ ਕਲਚਰ ਤੋਂ ਹੀ ਸਟਾਰਟ ਕਰਦੀ ਹਾਂ। ਕਲਚਰ ਦੇ ਵਿੱਚ ਜਿਹੜੇ ਆਪਣੇ ਘਰ ਦੇ ਵਿੱਚ ਆਪਣੇ ਵੱਡੇ ਹੁੰਦੇ ਆ, ਆਪਣੇ ਗ੍ਰੈਂਡ ਜਾਂ ਪੇਰੈਂਟਸ ਹੋ ਗਏ ਜਾਂ ਜਾਂ ਪੇਰੈਂਟਸ ਹੋ ਗਏ, ਉਹਨਾਂ ਨੂੰ ਇਹ ਚੀਜ਼ ਬਾਰੇ ਨਹੀਂ, ਉਹਨਾਂ ਨੇ ਹੈਲਪ ਵਿਚਾਰਿਆਂ ਨੇ ਕੀ ਕਰਨੀ ਆ, ਉਹਨਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ ਕਿ ਔਟਿਜ਼ਮ ਹੈ ਕੀ ਆ, ਉਹਨਾਂ ਨੂੰ ਕਿਸੇ ਨੇ ਨਹੀਂ ਦੱਸਿਆ, ਉਹ ਆਪਣੇ ਜਿਵੇਂ ਲੈ ਪਿੱਛੇ ਚੱਲੀ ਜਾਂਦਾ ਕੋਈ ਨਾ ਜੀ, ਲੈਕ ਇਹ ਤਾਂ ਸ਼ਰਾਰਤੀ ਆ, ਇਹਦਾ ਡੈਡੀ ਵੀ ਜਦੋਂ 6 ਸਾਲ ਦਾ ਸੀ ਇੱਦਾਂ ਹੀ ਕਰਦਾ ਸੀ, ਉਹ ਵੀ ਦੂਜਾ ਵੱਡਾ ਹੋ ਕੇ ਬੋਲਣ ਲੱਗਾ ਸੀ ਆਪਣਾ, ਉਹ ਵੀ ਵੱਡਾ, ਉਹ ਇਸ ਚੀਜ਼ ਨੂੰ ਸੀਰੀਅਸ ਹੀ ਨਹੀਂ ਲੈਂਦੇ। ਜੇ ਦੂਜਾ ਆਪਣਾ ਮਦਰ ਦੱਸਦੀ ਵੀ ਆ ਕਿ ਮੇਰੇ ਇਹ ਕੰਸਰਨ ਆ, ਨਹੀਂ ਤੂੰ ਤਾਂ ਇੱਦਾਂ ਕਰਦੀ ਆ, ਦੇਖਣ ਨੂੰ ਤਾਂ ਨੋਰਮਲ ਲੱਗਦਾ, ਚੰਗਾ ਭਲਾ ਖੇਡੀ ਜਾਂਦਾ, ਚੰਗਾ ਭਲਾ ਖਾਈ ਜਾਂਦਾ, ਇਹਨੂੰ ਕੁਛ ਨਹੀਂ ਹੋਇਆ, ਆਪੇ ਟਾਈਮ ਨਾਲ ਸੂਤ ਹੋ ਜੂਗਾ, ਜਿਹੜੇ ਆਪਣੇ ਵੱਡੇ ਹੈਗੇ ਆ ਐਲਡਰ ਆ ਉਹਨਾਂ ਨੂੰ ਔਟਿਜ਼ਮ ਬਾਰੇ ਅਵੇਅਰਨੈਸ ਨਹੀਂ ਹੈਗੀ, ਸੋ ਕਲਚਰ ਦਾ ਤਾਂ ਕੋਈ ਸਪੋਰਟ ਨਹੀਂ ਹੈਗਾ, ਉਲਟਾ ਤੁਹਾਡੇ 'ਤੇ ਹੀ ਕਈ ਵਾਰੀ ਨੈਗੇਟਿਵ ਆਉਣ ਲੱਗ ਜਾਂਦੀਆਂ ਚੀਜ਼ਾਂ ਵੀ, ਇਹ ਖਣੀ ਇੱਦਾਂ ਕਾਹਤੋਂ ਕਰਦੀ ਆ, ਇੱਦਾਂ ਕਾਹਤੋਂ ਕਰਦੀ ਆ, ਸਮ ਟਾਈਮ ਦੂਜੇ ਆਪਣਾ ਫੈਮਿਲੀ 'ਚ ਇੱਦਾਂ ਵੀ ਆ, ਦੂਜੇ ਆਪਣਾ ਬਲੇਮ ਵੀ ਹੋਣ ਲੱਗ ਜਾਂਦਾ ਕਿ ਤੇਰੇ ਕਰਕੇ ਇੱਦਾਂ ਹੋ ਗਿਆ, ਤੂੰ ਇੱਦਾਂ ਸੀ। ਸੋ ਕਲਚਰ ਦੇ ਵਿੱਚ ਤਾਂ ਮੈਂ ਇਹੀ ਕਹੂੰਗੀ ਕਿ 1% ਸਪੋਰਟ ਆ। ਜੇ ਆਪਾਂ ਬਾਹਰ ਵੀ ਜਾਂਦੇ ਹਾਂ ਕਿਤੇ ਕੋਈ ਨਹੀਂ ਸਮਝਦਾ ਤੁਹਾਨੂੰ। ਲੈਂਗੁਇਸਟਿਕ ਦੇ ਨਾਲ ਵੀ ਬਹੁਤ ਟਰਬਲ ਆਉਂਦੀ ਆ। ਮੈਂ ਤਾਂ ਇਹੀ ਦੂਜਾ ਆਪਣਾ ਪ੍ਰੇ ਕਰਦੀ ਹਾਂ ਕਿ ਜਿਹਦਾ ਬੱਚਾ ਵੀ ਔਟਿਜ਼ਮ ਦੇ ਨਾਲ ਆ, ਉਸ ਦੂਜਾ ਮੋਮ ਨੂੰ ਕੰਪਿਊਟਰ ਨੈਟਵਰਕਿੰਗ, ਇੰਗਲਿਸ਼ ਜ਼ਰੂਰ ਆਉਣੀ ਚਾਹੀਦੀ ਆ। ਜੇ ਉਹਨੂੰ ਨਹੀਂ ਵੀ ਆਉਂਦੀ ਤਾਂ ਲੈ ਪਲੀਜ਼ ਇੱਥੇ ਦੂਜਾ ਲੈ ਬਹੁਤ ਆਪਸ਼ਨ ਹੈਗੀਆਂ ਕਲਾਸਾਂ ਸਿੱਖਣ ਦੀਆਂ, ਸਿੱਖ ਲਓ, ਇਹ ਜ਼ਰੂਰੀ ਆ। ਕਿਉਂਕਿ ਜਿਹੜੇ ਥੈਰੇਪਿਸਟ ਆ ਨਾ ਦੂਜਾ ਆਪਣਾ ਪ੍ਰਾਈਵੇਟ ਆ, ਮੈਂ ਕਾਫੀ ਚੀਜ਼ਾਂ ਇਹ ਹੋ ਚੁੱਕੀਆਂ, ਉਹ ਤੁਹਾਨੂੰ ਦੱਸਦੇ ਹੀ ਨਹੀਂ ਕਿ ਕਿੰਨੀਆਂ ਥੈਰੇਪੀਜ਼ ਕੀਤੀਆਂ ਨਹੀਂ ਕੀਤੀਆਂ। ਗੌਰਮੈਂਟ ਤੋਂ ਸਿੱਧੇ ਦੂਜਾ ਪੈਸੇ ਚੱਕੀ ਜਾਂਦੇ ਆ ਅਨਵਾਈਸ ਬਣਾ ਬਣਾ ਕੇ, ਕਿਉਂਕਿ ਤੁਹਾਡੇ ਸਾਈਨ ਨਹੀਂ ਜ਼ਰੂਰੀ ਉੱਥੇ। ਤੁਸੀਂ ਇੱਕ ਵਾਰੀ ਸਾਈਨ ਕਰਤਾ, ਜਿਵੇਂ ਤੁਸੀਂ ਆਪਣਾ 1000 ਕਰਤਾ, ਉਹ ਲਾਈਕ 1000 ਉਹਨਾਂ ਨੇ ਕਿੰਨੇ ਟਾਈਮ 'ਚ ਯੂਜ਼ ਕੀਤਾ, ਕਿਵੇਂ 'ਚ ਯੂਜ਼ ਕੀਤਾ, ਤੁਹਾਡੇ ਕੋਲ ਕੋਈ ਰੈਕਡ ਨਹੀਂ ਹੁੰਦਾ। ਲੈਂਗੁਏਜ ਦੇ ਵਿੱਚ ਇਹ ਵੀ ਆਉਂਦਾ ਕਿ ਜਿਹੜੀਆਂ ਤੁਸੀਂ ਆਪਣਾ ਮੋਸਟਲੀ ਸਰਵਿਸਿਜ਼ ਆ ਸਾਰੀਆਂ ਇੰਗਲਿਸ਼ ਦੇ ਵਿੱਚ ਆ, ਜਿਹੜੀ ਆਪਣੀ ਕਮਿਊਨਿਟੀ ਆ ਉਹ ਨਵੇਂ ਆ, ਆਪਾਂ ਇੱਥੇ ਓਨੇ ਨਹੀਂ ਡਿਵੈਲਪ ਹੋਏ ਹਜੇ ਕਿ ਆਪਣੀ ਰੀਚ ਉੱਥੋਂ ਤੱਕ ਹੋ ਸਕੇ। ਇਸ ਕਰਕੇ ਲੈਂਗੁਏਜ ਦੇ ਨਾਲ ਬਹੁਤ ਦੂਜਾ ਹੁੰਦਾ, ਦੂਜਾ ਆਪਣਾ ਬੈਰੀਅਰ ਹੁੰਦਾ। ਤੁਸੀਂ ਦੂਜਾ ਆਪਣਾ ਪ੍ਰੋਪਰ ਆਪਣੇ ਬੱਚੇ ਲਈ ਨੈਵੀਗੇਟ ਨਹੀਂ ਕਰ ਸਕਦੇ। ਹੁਣ ਤੁਹਾਡੇ ਨਾਲ ਮੈਂ ਨਿੱਕਾ ਜਿਹਾ ਇੰਸੀਡੈਂਟ ਸ਼ੇਅਰ ਕਰਦੀ ਹਾਂ, ਲੇਕਿਨ ਮੇਰੇ ਨਾਲ ਹੀ ਹੋਇਆ। ਲਾਸਟ ਸਮਰ ਟਾਈਮ ਦੀ ਗੱਲ ਆ, ਮੈਂ ਆਪਣੇ ਬੇਟੇ ਨੂੰ ਸਿਟੀ ਆਫ ਸਰੀ ਦੇ ਥਰੂ ਸਮਰ ਕੈਂਪ 'ਚ ਰਜਿਸਟਰ ਕੀਤਾ। ਉਹਨਾਂ ਨੇ ਮੈਨੂੰ ਉਸ ਦੂਜਾ ਪ੍ਰੋਗਰਾਮ ਦਾ ਨੇਮ ਹੈਗਾ ਸਪੈਸ਼ਲ ਨੀਡ ਜਾਂ 1-to-1 ਸਪੋਰਟ ਪ੍ਰੋਗਰਾਮ, ਮੈਂ ਉਹਦੇ ਵਿੱਚ ਰਜਿਸਟਰ ਕੀਤਾ।
ਠੀਕ ਹੈ।
ਉਹਨਾਂ ਨੇ ਮੈਨੂੰ ਉਹ ਲਿਖ ਕੇ ਭੇਜਤਾ ਕਿ ਅਸੀਂ ਤੇਰੇ ਬੱਚੇ ਨੂੰ ਸਪੋਰਟ ਨਹੀਂ ਦੇ ਸਕਦੇ। ਜੇ ਤਾਂ ਮੈਂ ਚੁੱਪ ਕਰ ਜਾਂਦੀ ਤਾਂ ਠੀਕ ਆ ਵੀ ਨਹੀਂ, ਪਰ ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਤੁਸੀਂ ਮੈਨੂੰ ਸਪੋਰਟ ਕਾਹਤੋਂ ਨਹੀਂ ਦੇ ਸਕਦੇ, ਰੀਜ਼ਨ ਕੀ ਆ, ਕਿਉਂ ਦਿੱਤਾ? ਅਖੇ ਤੇਰਾ ਬੱਚਾ ਹਾਈਪਰ ਜ਼ਿਆਦਾ, ਸੋ ਮੈਨੂੰ ਚੱਲ ਥੋੜ੍ਹੀ ਨੌਲੇਜ ਸੀਗੀ, ਹੁਣ ਮੈਨੂੰ 6-7 ਸਾਲ ਹੋ ਗਏ ਇਹ ਚੀਜ਼ਾਂ ਕਰਦੀ ਨੂੰ, ਹੈ ਨਾ। ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਜਿਹੜੀ ਤੁਹਾਡੀ ਕਮੇਟੀ ਨੇ ਬੈਠ ਕੇ ਇਹ ਡਿਸੀਜ਼ਨ ਲਿਆ ਨਾ, ਉੱਥੇ ਮੈਨੂੰ ਵੀ ਸੱਦੋ ਅਤੇ ਮੇਰੇ ਕੁਐਸਚਨਾਂ ਦੇ ਆਂਸਰ ਕਰੋ, ਜਾਂ ਤਾਂ ਇਹ ਤੁਸੀਂ ਜਿਹੜਾ ਤੁਸੀਂ ਇਹਦਾ ਨੇਮ ਰੱਖਿਆ ਉਹ ਤੁਸੀਂ ਚੇਂਜ ਕਰੋ, ਤੁਸੀਂ ਇਹਦਾ ਤੁਸੀਂ ਸਪੈਸ਼ਲ ਨੀਡ ਨੇਮ ਨਹੀਂ ਚੂਜ਼ ਕਰ ਸਕਦੇ। ਫਿਰ ਉਹਨਾਂ ਨੇ ਮੈਨੂੰ ਸਪੋਰਟ ਦੇ ਦਿੱਤਾ। ਸੋ ਮਤਲਬ ਤੁਹਾਨੂੰ ਆਪਣੇ ਬੱਚਿਆਂ ਨੂੰ ਐਡਵੋਕੇਟ ਕਰਨਾ ਆਉਣਾ ਪੈਣਾ, ਇੱਥੇ ਹਰ ਚੀਜ਼ ਲਈ ਤੁਹਾਨੂੰ ਨੌਲੇਜ, ਇੰਗਲਿਸ਼ ਲੈਂਗੁਏਜ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਵਧੀਆ ਜ਼ਿੰਦਗੀ ਦੇਣੀ ਆ। ਤਾਂ
ਜਿਵੇਂ ਹੁਣ ਤੁਸੀਂ ਉਹ ਐਕਸਟੈਂਡਡ ਫੈਮਿਲੀਜ਼ ਦੀ ਗੱਲ ਕੀਤੀ, ਜਾਂ ਜਿਵੇਂ ਤੁਸੀਂ ਗ੍ਰੈਂਡ ਪੇਰੈਂਟਸ ਦੀ ਗੱਲ ਕੀਤੀ,
ਹਾਂਜੀ,
ਰਿਲੇਟਿਵਸ, ਫਰੈਂਡਸ, ਉਹ ਕਿੰਨੇ ਇੱਕ ਸਪੋਰਟਿਵ ਹੁੰਦੇ ਆ ਜੀ? ਪਬਲਿਕ ਪਲੇਸਿਸ ਦੇ ਵਿੱਚ ਜੇ ਤੁਸੀਂ ਲੈ ਕੇ ਜਾਂਦੇ ਹੋ, ਫੋਰ ਐਗਜ਼ਾਮਪਲ ਤੁਸੀਂ ਪਾਰਕ 'ਚ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਹੋ, ਫੋਰ ਐਗਜ਼ਾਮਪਲ ਤੁਸੀਂ ਗੁਰਦੁਆਰਾ ਸਾਹਿਬ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਹੋ, ਜਾਂ ਗਰੋਸਰੀ ਸਟੋਰ ਲੈ ਕੇ ਜਾਂਦੇ ਹੋ, ਉੱਥੇ ਜਿਹੜੀ ਆਲੇ ਦੁਆਲੇ ਕਮਿਊਨਿਟੀ ਹੈ ਜੀ, ਉਹ ਕਿੰਨੀ ਕੁ ਅਵੇਅਰ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਉਹ ਕਿੰਨੀ ਕੁ ਅਵੇਅਰ ਹੈ ਇਸ ਗੱਲ ਨੂੰ ਲੈ ਕੇ ਵੀ ਇਹਨੂੰ ਐਕਸੈਪਟ ਕਰਨਾ ਐਜ਼ ਇਟ ਇਜ਼?
ਮੈਂ ਸਟਾਰਟ ਕਰੂੰਗੀ ਗੁਰਦੁਆਰਾ ਸਾਹਿਬ ਤੋਂ ਹੀ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆਪਣਾ ਮੋਸਟਲੀ ਆਪਣੇ ਲੋਕ ਬੈਠੇ ਆ, ਓਲਡ ਆ, ਅੰਕਲ ਆ, ਆਂਟੀਜ਼ ਆ, ਜਿਹੜੇ ਉਹਨਾਂ ਨੂੰ ਇਹਦੇ ਬਾਰੇ ਕੋਈ ਨਹੀਂ ਕੁਛ ਨਹੀਂ ਪਤਾ। ਸਾਡੇ ਬੱਚੇ ਕਈ ਇੱਦਾਂ ਦੇ ਆ, ਉਹ ਸਿਰ ਨੂੰ ਕਵਰ ਨਹੀਂ ਕਰਦੇ, ਇਰੀਟੇਸ਼ਨ ਹੁੰਦੀ ਆ ਉਹਨਾਂ ਨੂੰ, ਉਹ ਸਿਰ 'ਤੇ ਰੁਮਾਲ ਨਹੀਂ ਬੰਨਦੇ, ਜੇ ਤੁਸੀਂ ਅੱਗੇ ਲੈ ਕੇ ਜਾਓਗੇ ਤੁਹਾਨੂੰ ਉੱਥੇ ਹੀ ਰੋਕ ਦੇਣਾ। ਉਹਨਾਂ ਨੇ ਉਹ ਇਹ ਚੀਜ਼ ਨੂੰ ਨਹੀਂ ਸਮਝਦੇ ਕਿ ਉਹ ਸਿਰ 'ਤੇ ਰੁਮਾਲ ਕਿਉਂ ਨਹੀਂ ਬੰਨਦੇ,
ਉਹਨਾਂ ਦਾ ਕੋਈ ਮੈਡੀਕਲ ਇਸ਼ੂ ਆ ਤਾਂ ਨਹੀਂ ਬੰਨਦੇ,
ਪਰ ਉਹ ਨਹੀਂ ਇਹ ਚੀਜ਼ ਸਮਝਦੇ, ਉਹ ਕਹਿੰਦੇ ਨਹੀਂ ਫਿਰ ਤੁਸੀਂ ਇਹਨਾਂ ਨੂੰ ਜਾਂ ਬਾਹਰ ਹੀ ਰੱਖ ਲਓ। ਜੇ ਆਪਾਂ ਦੇਗ ਲੈਣ ਜਾਂਦੇ ਹਾਂ, ਮਤਲਬ ਸਾਡੇ ਬੱਚੇ ਨੇ ਕੋਸ਼ਿਸ਼ ਕੀਤੀ, ਉਹਦੇ ਤੋਂ ਥੋੜ੍ਹੀ ਬਹੁਤ ਹੀ ਦੇਗ ਥੱਲੇ ਲੱਗ ਗਈ, ਜਿਹੜਾ ਅੱਗੇ ਬੈਠਾ ਲੈ ਕੇ ਦੂਜਾ ਆਪਣਾ ਪਰਸਨ ਉਹ ਤੁਹਾਨੂੰ ਦੇਗ ਦੇ ਰਿਹਾ, ਉਹਨੇ ਤੁਹਾਨੂੰ ਲੈ ਕੇ ਬਲੇਮ ਕਰਨਾ ਕਿ ਤੁਹਾਨੂੰ ਨਹੀਂ ਪਤਾ ਤੁਸੀਂ ਬੱਚੇ ਨੂੰ ਕਿੱਦਾਂ ਟ੍ਰੀਟ ਕਰਨਾ। ਲਾਈਕ ਗੁਰਦੁਆਰਿਆਂ ਸਾਹਿਬ ਦੇ ਵਿੱਚ ਕਾਫੀ ਸਾਨੂੰ ਕੋਈ ਸਪੋਰਟ ਨਹੀਂ ਹੈਗਾ, ਜੇ ਅਸੀਂ ਲੰਗਰ ਹਾਲ 'ਚ ਵੀ ਬੈਠਦੇ ਹਾਂ ਸਾਡੇ ਬੱਚੇ ਨਹੀਂ ਬੈਠਦੇ, ਤੁਰੇ ਫਿਰਦੇ ਆ, ਸਟਿਮੂਲੇਸ਼ਨ ਕਰਦੇ ਆ, ਉਹ ਸਾਡੇ 'ਤੇ ਕੁਐਸਚਨ ਉਠਾਉਂਦੇ ਆ ਕਿ ਤੁਹਾਡੀ ਦੂਜੇ ਆਪਣਾ ਪਰਵਰਿਸ਼ ਕਿੱਦਾਂ ਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਛ ਸਿਖਾਇਆ ਨਹੀਂ ਹੈਗਾ,
ਪੇਰੈਂਟਿੰਗ 'ਤੇ ਕੁਐਸਚਨ ਉੱਠਦਾ।
ਹਾਂਜੀ। ਜੇ ਆਪਾਂ ਲਾਈਕ ਪਾਰਕ 'ਚ ਵੀ ਜਾਂਦੇ ਹਾਂ, ਇਹ ਮੇਰੇ ਨਾਲ ਦੂਜਾ ਆਪਣਾ ਪਰਸਨਲੀ ਇੰਸੀਡੈਂਟ ਹੋਏ ਹੋਏ ਆ। ਮੈਂ ਲਾਸਟ ਸਮਰ ਦੀ ਕੋਈ ਗੱਲ ਆ, ਲੈ ਪਾਰਕ 'ਚ ਲੈ ਕੇ ਗਈ ਆਪਣੀ ਲੇਡੀ ਸੀ, ਉਹ ਵੀ ਅਤੇ ਮੇਰਾ ਬੇਟਾ 10 ਸਾਲ ਦਾ, ਉਹ ਅਲੱਗ ਖੇਡੀ ਜਾਂਦਾ, ਉਹ ਕਿਸੇ ਨੂੰ ਕੁਛ ਨਹੀਂ ਕਹਿੰਦਾ, ਆਪਣਾ ਖੇਡੀ ਜਾਂਦਾ। ਉਹਦਾ ਲੈ ਬੇਟਾ 4 ਸਾਲ ਦਾ ਸੀਗਾ, ਉਹ ਲੈ ਮੇਰੇ ਬੇਟੇ ਕੋਲ ਆਵੇ ਵੀ ਆਪਾਂ ਥੋੜ੍ਹੀ ਦੂਜਾ ਆਪਣਾ, ਉਹਦੀ ਲੈ ਮੰਮੀ ਉਹਨੂੰ ਉਹ ਬੱਚੇ ਨੂੰ ਲੈ ਬਾਂਹ ਫੜ ਕੇ ਸਾਈਡ 'ਤੇ ਲੈ ਗਈ ਕਿ ਤੂੰ ਉਹਦੇ ਕੋਲ ਹੀ ਨਹੀਂ ਜਾਣਾ, ਕਿ ਸਾਡੇ ਬੱਚੇ ਕੋਈ ਅਲਰਜਿਕ ਨਹੀਂ ਹੈਗੇ ਕਿ ਤੁਸੀਂ ਉਹਨਾਂ ਨੂੰ ਟੱਚ ਕਰੋਗੇ ਤੇ ਤੁਹਾਨੂੰ ਕੁਛ ਹੋ ਜੂਗਾ। ਮੈਨੂੰ ਇੰਨੀ ਉਸ ਟਾਈਮ ਸੀਰੀਅਸਲੀ ਲਾਈਕ ਲੋਕਾਂ ਦੀ ਦੂਜਾ ਆਪਣਾ ਮੈਂਟੈਲਿਟੀ ਤੇ ਗੁੱਸਾ ਵੀ ਆਉਂਦਾ ਤੇ ਤਰਸ ਵੀ ਆਉਂਦਾ ਕਿ ਤੁਸੀਂ ਇਸ ਏਜ ਦੇ ਵਿੱਚ ਆ ਕੇ ਇੰਨੇ ਪੜ੍ਹ ਲਿਖ ਕੇ ਵੀ ਤੁਹਾਡੀ ਜਿਹੜੀ ਸੋਚ ਆ ਉਹ ਇੰਨੀ ਛੋਟੀ ਆ।
ਮੇ ਬੀ ਅਵੇਅਰਨੈਸ ਦੀ ਘਾਟ
ਹੈ, ਉਹੀ ਗੱਲ ਆ ਜਾਂਦੀ, ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਕਿਸੇ ਨੂੰ ਨਹੀਂ ਪਤਾ, ਸਿਰਫ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਆ ਉਹਨਾਂ ਨੂੰ ਹੀ ਪਤਾ ਕਿ ਕੀ ਚੀਜ਼ ਹੁੰਦੀ
ਔਰ ਉਹਨਾਂ ਦੀ ਸਟਰਗਲ ਵੀ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਉਹ ਕੀ ਸਟਰਗਲ।
ਸਾਡੀ ਲਾਈਕ ਜਿਹੜੀ ਸਟਰਗਲ ਆ ਰੀਅਲ ਉਹ ਸਾਡੀ ਘਰ 'ਚ ਹੁੰਦੀ ਆ, ਲਾਈਕ ਬਾਹਰ ਤਾਂ ਲੋਕ ਸਾਨੂੰ ਦੇਖ ਹੀ ਨਹੀਂ ਪਾਉਂਦੇ। ਜਦੋਂ ਇੱਦਾਂ ਦੇ ਹਾਲਾਤ ਹੋ ਜਾਂਦੇ ਆ ਫਿਰ ਆਪ ਵੀ ਬਹੁਤ ਹਰਟ ਹੋ ਜਾਈਦਾ, ਇਮੋਸ਼ਨਲੀ ਵੀ ਹਰਟ ਹੁੰਦੇ ਹਾਂ ਅਸੀਂ ਬਹੁਤ, ਫਿਰ ਅਸੀਂ ਐਸੋਲੇਟ ਹੋ ਜਾਂਦੇ ਹਾਂ ਬਹੁਤ ਜ਼ਿਆਦਾ, ਫਿਰ ਸਾਡਾ ਸੁਸਾਇਟੀ ਦੇ ਨਾਲ ਉਹ ਲਿੰਕ ਟੁੱਟ ਜਾਂਦਾ। ਅਸੀਂ ਬਾਹਰ ਨਿਕਲਣ ਤੋਂ ਡਰਦੇ ਹਾਂ ਵੀ ਛੱਡ ਯਾਰ ਵੀ ਨਹੀਂ ਜਾਣਾ, ਦੈਟਸ ਫਾਈਨ, ਅਸੀਂ ਘਰੇ ਹੀ ਆਪਣੇ ਬੱਚੇ ਨਾਲ ਠੀਕ ਹਾਂ, ਜਿੱਥੇ ਤੁਹਾਨੂੰ ਹਰ ਥਾਂ 'ਤੇ ਜੱਜ ਕੀਤਾ ਜਾਂਦਾ।
But that's so difficult. That is so difficult.
Yeah, sorry. Yeah. So, ਇੱਦਾਂ ਵਾ, ਉਹੀ ਗੱਲ ਆ ਜਾਂਦੀ ਹੈ।
ਆਪਣੇ ਆਪ ਦਾ ਧਿਆਨ ਕਿਵੇਂ ਰੱਖਦੇ ਹੋ ਜੀ ਤੁਸੀਂ? ਇਹ ਤਾਂ ਇੰਨੀ ਓਵਰਵੈਲਮਿੰਗ ਸਿਚੁਏਸ਼ਨ ਹੈ ਜਿਹੜੀ ਤੁਸੀਂ ਸਾਰੀ ਦੱਸ ਰਹੇ ਹੋ। ਤੁਸੀਂ ਸਿਸਟਮ ਨਾਲ ਫਾਈਟ ਕਰ ਰਹੇ ਹੋ, ਤੁਸੀਂ ਫੰਡਿੰਗ ਵਾਸਤੇ ਫਾਈਟ ਕਰ ਰਹੇ ਹੋ, ਤੁਸੀਂ ਆਪਣੇ ਬੱਚੇ ਨੂੰ ਸੰਭਾਲ ਰਹੇ ਹੋ, ਉਹਦੀ ਦੇਖਭਾਲ ਕਰ ਰਹੇ ਹੋ, ਤੁਸੀਂ ਆਪਣੇ ਪਰਿਵਾਰ ਨਾਲ, ਤੁਸੀਂ ਆਪਣੇ ਸਰਕਲ ਐਕਸਟੈਂਡਡ ਸਰਕਲ ਨਾਲ, ਤੁਸੀਂ ਕਮਿਊਨਿਟੀ ਨਾਲ, ਸੁਸਾਇਟੀ ਨਾਲ, ਹਰ ਇੱਕ ਚੀਜ਼ ਨਾਲ ਤੁਹਾਡੀ ਸਟਰਗਲ ਚੱਲ ਰਹੀ ਹੈ। ਡਿਊਰਿੰਗ ਆਲ ਦਿਸ ਹਾਊ ਡੂ ਯੂ ਟੇਕ ਕੇਅਰ ਆਫ ਯੋਰਸੈਲਫ? ਤੁਸੀਂ ਆਪਣਾ ਧਿਆਨ ਕਿਵੇਂ ਰੱਖਦੇ ਹੋ?
ਆਪਣਾ ਧਿਆਨ ਆਪਾਂ ਨੂੰ ਇੱਦਾਂ ਹੁੰਦਾ ਕਿ ਕਹਿੰਦੇ ਹੁੰਦੇ ਨਾ ਹਾਲਾਤ ਹੌਲੀ ਹੌਲੀ ਤੁਹਾਨੂੰ ਬਹੁਤ ਸਟਰੋਂਗ ਬਣਾ ਦਿੰਦੇ ਆ, ਚੀਜ਼ਾਂ ਬਹੁਤ ਹੌਲੀ ਹੌਲੀ ਚੇਂਜ ਹੋ ਜਾਂਦੀਆਂ। ਜਦੋਂ ਸ਼ੁਰੂ ਸ਼ੁਰੂ ਆਈ ਥਿੰਕ ਹਰ ਮਾਂ ਜਿਹਦਾ ਬੱਚਾ ਸਪੈਸ਼ਲ ਨੀਡ ਆ ਉਹ ਦੂਜਾ ਕੌਂਸਲਿੰਗ ਅਤੇ ਸਟ੍ਰੈਸ ਦੀ ਦੂਜਾ ਮੈਡੀਸਨ 'ਤੇ ਜਾਂਦੀ ਹੀ ਜਾਂਦੇ ਆ। ਅਸੀਂ ਇਹਨਾਂ ਚੀਜ਼ਾਂ 'ਚੋਂ ਲੰਘ ਚੁੱਕੇ ਹਾਂ। ਮੇਰਾ ਵੀ ਉਸ ਟਾਈਮ ਲੈ ਬਹੁਤ ਬੁਰਾ ਹਾਲ ਸੀਗਾ, ਰੋ ਰੋ ਕੇ ਸਾਰਾ ਦਿਨ ਕੀ ਕਰੂੰਗੀ, ਕਿਉਂਕਿ ਮੇਰਾ ਇੱਕੋ ਇੱਕ ਬੇਟਾ ਵਾ ਕਿ ਕਿੱਥੇ ਲੈ ਕੇ ਜਾਊਂਗੀ ਕੁਛ ਨਹੀਂ ਪਤਾ ਸੀ। ਗੋਲੀ ਲੱਗ ਗਈ ਜਾਂ ਮੈਡੀਸਨ ਲੱਗ ਗਈ, ਕੌਂਸਲਿੰਗਾਂ ਹੋਣ ਲੱਗ ਗਈਆਂ, ਸਾਰਾ ਦਿਨ ਇੱਦਾਂ ਹੀ ਲਾਈਕ ਪਏ ਰਹਿਣਾ, ਕੁਛ ਨਹੀਂ ਪਤਾ। ਬਟ ਫਿਰ ਇੱਕ ਆਪਣੇ ਆਪਣੇ ਹੌਸਲਾ ਦੇਣਾ ਹੁੰਦਾ ਕਿ ਤੁਹਾਨੂੰ ਆਪਣੇ ਅੰਦਰੋਂ ਹੀ ਸਟਰੋਂਗ ਬਣਨਾ ਪੈਂਦਾ। ਫਿਰ ਜਦੋਂ ਇੱਦਾਂ ਦੀਆਂ ਲਾਈਕ ਸਿਚੁਏਸ਼ਨਾਂ ਹੈਪਨ ਹੁੰਦੀਆਂ ਫਿਰ ਇੱਕ ਜਾਂ ਮਾਂ ਨੂੰ ਕਹਿੰਦੇ ਸਟਰੋਂਗ ਬਣਨਾ ਪੈਂਦਾ। ਫਿਰ ਉਦੋਂ ਇਹ ਦੇਖਣਾ ਪੈਂਦਾ ਕਿ ਹਰ ਕਿਸੇ ਲਈ ਕੋਈ ਨਾ ਕੋਈ ਹੈਗਾ, ਸਿਰਫ ਇੱਕ ਇਹੀ ਤੁਹਾਡਾ ਬੱਚਾ ਜਿਹਦੇ ਲਈ ਕੋਈ ਨਹੀਂ ਹੈਗਾ। ਇਸ ਬੱਚੇ ਲਈ ਤੁਹਾਨੂੰ ਆਪ ਨੂੰ ਹੀ ਦੂਜਾ ਆਪਣਾ ਫਾਈਟ ਕਰਨੀ ਪੈਂਦੀ ਆ। ਹਾਂ, ਸਾਨੂੰ ਵੀ ਜਿਵੇਂ ਕੌਂਸਲਿੰਗਾਂ ਕਹਿੰਦੇ ਆ ਆਪਣਾ ਖਿਆਲ ਰੱਖੋ, ਆਪਣੇ ਆਪ ਨੂੰ ਇੱਦਾਂ ਰੱਖੋ, ਚੰਗਾ ਖਾਓ, ਚੰਗਾ ਪੀਓ, ਐਕਸਰਸਾਈਜ਼ ਕਰੋ, ਉਹ ਦੋ ਕੁ ਦਿਨ ਰਹਿੰਦਾ ਲਾਈਕ ਮੋਟੀਵੇਸ਼ਨ ਵੀ ਹਾਂ ਅਸੀਂ ਵੀ ਆਪਣੇ ਲਈ ਕੁਛ ਕਰਨਾ। ਬਟ ਫਿਰ ਵੀ ਸਾਡੇ ਬੱਚਿਆਂ ਦੀ ਲਾਈਫ ਦੇ ਵਿੱਚ ਇੰਨਾ ਕੁ ਜ਼ਿਆਦਾ ਕੁਛ ਚੱਲਦਾ ਕਿ ਅਸੀਂ ਆਪਣਾ ਖਿਆਲ ਨਹੀਂ ਰੱਖ ਸਕਦੇ, ਅਸੀਂ ਸਿਰਫ ਬੱਚਿਆਂ ਨੂੰ ਸਾਂਭ ਸਕਦੇ।
ਕੇਅਰ ਗਿਵਰਸ ਨੂੰ ਕੋਈ ਸਪੋਰਟ ਮਿਲਦੀ ਹੈ ਜੀ ਸਰਕਾਰ ਕੰਨਿਓ, ਜਿਵੇਂ ਤੁਹਾਡੀ ਕਾਉਂਸਲਿੰਗ ਵਗੈਰਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਸਪੋਰਟ ਮਿਲਦੀ ਹੈ ਵੀ ਕਾਉਂਸਲਿੰਗ ਸਰਵਿਸਿਜ਼ ਤੁਸੀਂ ਲਓ ਤੁਹਾਡੀਆਂ ਅਸੀਂ ਕਵਰ ਕਰਾਂਗੇ ਸਰਕਾਰ ਕੰਨਿਓ ਕੋਈ?
ਸਰਕਾਰ ਵੈਸੇ ਕੁਛ ਨਹੀਂ ਕਵਰ ਕਰਦੀ, ਕਾਉਂਸਲਿੰਗ ਵਗੈਰਾ ਉਹ ਤੁਹਾਡੀ ਇਨਕਮ ਆ, ਜਿਵੇਂ ਨੋਰਮਲ ਕਿਸੇ ਨੂੰ ਵੀ ਕਾਉਂਸਲਿੰਗ ਦੀ ਲੋੜ ਆ ਉਹ ਇਨਕਮ ਦੇ ਹਿਸਾਬ ਨਾਲ ਜਿੰਨਾ ਕੁ ਤੁਹਾਨੂੰ ਦੂਜਾ ਆਪਣਾ ਡਿਸਕਾਊਂਟ ਮਿਲਦਾ ਵਾ ਉਹਦੇ ਹਿਸਾਬ ਨਾਲ ਦੂਜਾ ਮਿਲਦੀਆਂ। ਉੱਦਾਂ ਕੇਅਰ ਗਿਵਰ ਹੁਣ ਜਿਵੇਂ ਸਾਡੇ ਬੱਚੇ ਇੱਦਾਂ ਦੇ ਆ, ਦੂਜਾ ਆਪਣਾ ਮੋਸਟਲੀ ਦੂਜਾ ਮਦਰ ਕੰਮ ਨਹੀਂ ਕਰ ਪਾ ਰਹੀ ਆ, ਜੋ ਤੁਸੀਂ 24 ਘੰਟੇ ਕਿਸੇ ਦੀ ਟੇਕ ਕੇਅਰ ਕਰਨੀ ਆ ਤੁਸੀਂ ਕਿੱਦਾਂ ਕੰਮ ਕਰ ਸਕਦੇ ਆ, ਰਾਈਟ? ਬਟ ਗੌਰਮੈਂਟ ਵੱਲੋਂ ਕੁਛ ਨਹੀਂ ਹੈਗਾ ਦੂਜਾ ਆਪਣਾ ਪੇਰੈਂਟਸ ਨੂੰ। ਸੋ
ਨੋ ਇਨਕਮ ਸਪੋਰਟ, ਨੋ ਮੈਂਟਲ ਹੈਲਥ ਸਪੋਰਟ,
ਨੋ ਇਨਕਮ ਸਪੋਰਟ, ਨੋ ਜਾਂ ਮੈਂਟਲ ਹੈਲਥ ਸਪੋਰਟ, ਸਾਨੂੰ ਕੁਛ ਨਹੀਂ ਮਿਲਦਾ। ਸੋ ਸਾਨੂੰ ਹੈਵ ਟੂ ਕੰਮ ਕਰਨਾ ਹੀ ਪੈਂਦਾ, ਚਾਹੇ ਤੁਸੀਂ ਆਪਣੇ ਬੱਚੇ ਨੂੰ ਜਿੱਥੇ ਮਰਜ਼ੀ ਛੱਡੋ, ਜਿੱਦਾਂ ਦੇ ਹੁਣ ਹਾਲਾਤ ਆ ਇੱਕ ਦੂਜਾ ਪੇਰੈਂਟ ਕੰਮ ਕਰਕੇ ਅਸੀਂ ਸਰਵਾਈਵ ਨਹੀਂ ਕਰ ਸਕਦੇ, ਸੋ ਸਾਨੂੰ ਹੈਵ ਟੂ ਇੱਦਾਂ ਹੀ ਸਫ਼ਰ ਕਰਨਾ ਪੈਂਦਾ।
ਸਕੂਲ ਸਿਸਟਮ ਕਿੰਨਾ ਕੁ ਸਪੋਰਟਿਵ ਹੈ?
ਸਕੂਲ ਸਿਸਟਮ ਹੁਣ ਮੇਰਾ ਬੇਟਾ ਗ੍ਰੇਡ ਦੂਜਾ 4 ਦੇ ਵਿੱਚ ਆ, ਇਸ ਟਾਈਮ ਗ੍ਰੇਡ ਦੂਜਾ ਆਪਣਾ 4 ਚ ਜਾ ਰਿਹਾ। ਸਕੂਲ ਸਿਸਟਮ ਟੋਟਲੀ ਦੂਜਾ ਆਪਣਾ ਬ੍ਰੇਕਡਾਊਨ ਆ, ਉਹਦੇ ਵਿੱਚ ਦੇਖਣ ਨੂੰ ਬਹੁਤ ਕੁਛ ਆ ਕਿ ਅਸੀਂ ਆਹ ਵੀ ਕਰਦੇ ਹਾਂ ਆਹ ਵੀ ਕਰਦੇ ਹਾਂ, ਪਰ ਅਸਲ ਦੇ ਵਿੱਚ ਕੁਛ ਨਹੀਂ ਹੁੰਦਾ। ਕੁਛ ਬੱਚੇ ਇੱਦਾਂ ਦੇ ਆ ਜਿਹੜੇ ਡਾਇਗਨੋਜ਼ ਨਹੀਂ ਕਰਾਉਂਦੇ, ਬਟ ਉਹਨਾਂ ਨੂੰ ਸਪੋਰਟ ਚਾਹੀਦਾ ਵਾ। ਜਿਹੜੇ ਸਾਡੇ ਬੱਚੇ ਆ, ਸਾਡੇ ਬੱਚੇ ਡਾਇਗਨੋਜ਼ ਹੋਏ ਆ, ਹੁਣ ਮੇਰੇ ਬੇਟੇ ਦੇ 4 ਡਾਇਗਨੋਜ਼ ਆ, ਇੰਟੈਕਚੁਅਲ ਡਿਸਬਿਲਟੀ, ਗਲੋਬਲ ਡਿਵੈਲਪਮੈਂਟ ਡਿਲੇ, ਕੰਪਲੈਕਸ ਬਿਹੇਵੀਅਰ ਅਤੇ ਔਟਿਜ਼ਮ। ਉਹਦੇ ਨੇਮ 'ਤੇ ਸਿਰਫ ਇੱਕੋ ਚੀਜ਼ ਦੀ ਦੂਜਾ ਫੰਡਿੰਗ ਆਉਣੀ ਆ ਔਟਿਜ਼ਮ ਦੀ। ਇਹ ਨਹੀਂ ਕਿ ਉਹਦੇ 4 ਡਾਇਗਨੋਜ਼ ਆ ਉਹਨੂੰ 4 ਤਰ੍ਹਾਂ ਦੀ ਦੂਜਾ ਫੰਡਿੰਗ ਮਿਲੂਗੀ, ਨੋ, ਇੱਕੋ ਹੀ ਦੂਜਾ ਫੰਡਿੰਗ ਆਉਣੀ ਆ, ਉਹ ਜਿਹੜਾ $16,000 ਆ ਰਿਹਾ ਉਹ ਵੀ ਉਹਦੇ 'ਚੋਂ ਕੱਟ ਕੇ 22,000 ਤੋਂ। ਜੇ ਫਿਰ ਸਕੂਲ ਸਿਸਟਮ ਇੱਦਾਂ ਕਰਦਾ ਕਰਦਾ ਇਹ ਨਹੀਂ ਕਿ ਇਸ ਬੱਚੇ ਦੀ ਫੰਡਿੰਗ ਆਈ ਆ ਇਹਦੇ 'ਤੇ ਲੱਗਣੀ ਆ, ਨੋ, ਉਹਨਾਂ ਨੇ ਸਾਰੀ ਫੰਡਿੰਗ ਇੱਕ ਥਾਂ 'ਤੇ ਇਕੱਠੀ ਕਰਨੀ ਆ, ਉਹਨਾਂ ਨੇ ਦੇਖਣਾ ਵਾ ਕਿ ਕਿਹੜੇ ਬੱਚਿਆਂ ਨੂੰ ਸਪੋਰਟ ਚਾਹੀਦਾ। ਸਾਡੇ ਬੱਚਿਆਂ ਵਾਲੀ ਜਿਹੜੀ ਲੈ ਫੰਡਿੰਗ ਹੁੰਦੀ ਉਹ ਦੂਜੇ ਬੱਚਿਆਂ 'ਤੇ ਵੀ ਚਲੀ ਜਾਂਦੀ ਆ। ਸਪੋਰਟ ਸਿਸਟਮ ਦਾ ਇਹ ਹਾਲ ਆ ਕਿ ਇਸ ਟਾਈਮ ਦੇ ਵਿੱਚ ਸਕੂਲ ਡਿਸਟ੍ਰਿਕਟ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਬੱਚਿਆਂ 'ਤੇ ਇੱਕ ਟੀਚਰ ਆ, ਇੱਕ ਸਪੋਰਟ ਵਰਕਰ ਆ। ਇਹਦੇ ਤੋਂ ਬਿਨਾਂ ਸਕੂਲ ਡਿਸਟ੍ਰਿਕਟ ਦੇ ਵਿੱਚ ਕੋਈ ਦੂਜਾ ਆਪਣਾ ਸਪੀਚ ਥੈਰੇਪੀ ਨਹੀਂ, ਕੋਈ ਆਕੂਪੇਸ਼ਨਲ ਥੈਰੇਪੀ ਨਹੀਂ, ਕੋਈ ਦੂਜਾ ਫਿਜੀਓਥੈਰੇਪੀ ਨਹੀਂ, ਕੁਛ ਨਹੀਂ ਹੈਗਾ। ਲੈ ਮੇਰਾ ਬੇਟਾ ਨੋਨ ਵਰਬਲ ਆ, ਉਹ ਲੈ ਬੋਲਦਾ ਨਹੀਂ ਜਮਾਂ ਵੀ, ਟੱਚ ਚੈਟ ਯੂਜ਼ ਕਰਦਾ ਵਾ। ਇੱਕ ਐਪ ਹੁੰਦੀ ਆ ਆਪਾਂ ਆਈਪੈਡ 'ਤੇ ਡਾਊਨਲੋਡ ਕਰਕੇ ਦਿੰਦੇ ਹਾਂ, ਉਹਦੇ ਰਾਹੀਂ ਉਹ ਕਮਿਊਨੀਕੇਟ ਕਰਦਾ ਵਾ। ਉਹ ਟੱਚ ਚੈਟ ਦੇ ਲਈ ਟੀਚਰ ਨੂੰ ਨੌਲੇਜ ਚਾਹੀਦੀ ਆ ਕਿ ਉਹਨੂੰ ਯੂਜ਼ ਕਿੱਦਾਂ ਕਰਨਾ। ਸਕੂਲ ਡਿਸਟ੍ਰਿਕਟ ਦੇ ਵਿੱਚੋਂ ਸਾਲ ਦੇ ਵਿੱਚ ਇੱਕ ਵਾਰੀ ਟੀਚਰ ਆਉਂਦੀ ਆ, ਉਹਨੇ ਇੱਕ ਵਾਰੀ ਦੱਸ ਜਾਣਾ, ਉਦੋਂ ਬਾਅਦ ਕੀ ਹੁੰਦਾ, ਉਹ ਕੀ ਸਿਖਾਉਂਦੇ ਆ ਕੀ ਨਹੀਂ ਸਿਖਾਉਂਦੇ, ਸਕੂਲ ਡਿਸਟ੍ਰਿਕਟ ਦਾ ਕੋਈ ਰਿਸਪੋਂਸ ਨਹੀਂ ਹੈਗਾ।
ਤੁਹਾਨੂੰ ਕਮਿਊਨੀਕੇਟ ਕਰਦੇ, ਤੁਹਾਨੂੰ ਦੱਸਦੇ ਆ ਵੀ ਅਸੀਂ ਆਹ ਸਿਖਾ ਰਹੇ ਹਾਂ ਬੱਚੇ ਨੂੰ,
ਉਹ ਵੀ ਇਸ ਹਿਸਾਬ ਨਾਲ ਪ੍ਰੋਗਰੈਸ ਕਰ ਰਹੇ ਆ। ਬਲੰਡਰ ਉਹਨਾਂ ਨੇ ਕ੍ਰੀਏਟ ਕੀਤਾ ਹੋਇਆ ਸਾਲ ਦੇ ਸ਼ੁਰੂ ਦੇ ਵਿੱਚ, ਇੱਕ ਜਿਹਾ ਮੀਟਿੰਗ ਹੁੰਦੀ ਆ ਇੰਡੀਵਿਜੁਅਲ ਐਜੂਕੇਸ਼ਨ, ਦੂਜਾ ਆਪਣਾ ਪਲਾਨ ਬਣਦਾ ਸਾਡੇ ਬੱਚਿਆਂ ਦਾ, ਉਹਦੇ ਵਿੱਚ ਅਸੀਂ ਆਪਣੇ ਦੂਜਾ ਆਪਣਾ ਬਿਹੇਵੀਅਰ ਇੰਟਰਵੈਂਸ਼ਨ ਨੂੰ ਲੈ ਕੇ ਜਾਂਦੇ ਹਾਂ, ਆਪਣੇ ਕੰਸਲਟੈਂਟ ਨੂੰ ਲੈ ਕੇ ਜਾਂਦੇ ਹਾਂ, ਦੂਜਾ ਪੂਰੇ ਬੈਠਦੇ ਆ। ਉਹ 'ਚ ਸਾਨੂੰ ਲਿਮਿਟਡ ਟਾਈਮ ਦਿੰਦੇ ਆ ਸਕੂਲ ਵਾਲੇ, 30 ਮਿੰਟ, ਜਿਹਦੇ ਵਿੱਚ ਤੁਹਾਡਾ ਲੈ ਬੱਚੇ ਦਾ ਲੈ ਪੂਰੇ ਸਾਲ ਦਾ ਦੂਜਾ ਪ੍ਰੋਗਰਾਮ
ਬਣਨਾ,
ਸਿਰਫ 30 ਮਿੰਟ ਲਿਮਿਟਡ ਟਾਈਮ ਆ। ਉਹਦੇ 'ਚ ਤੁਹਾਡੇ ਆਰਗੂਮੈਂਟ ਹੋ ਜਾਣ, ਕੁਛ ਹੋ ਜਾਵੇ, ਉਦੋਂ ਬਾਅਦ ਉਹ ਦੂਜਾ ਆਪਣਾ ਪਲਾਨ ਬਣ ਗਿਆ, ਰਿਟਰਨ ਦੇ ਵਿੱਚ ਕਾਪੀਆਂ ਦੇ ਦਿੱਤੀਆਂ, ਉਸ ਦੂਜਾ ਆਪਣਾ ਪਲਾਨ ਨੂੰ ਤੁਸੀਂ ਲਾਗੂ ਕੀ ਕਰਨਾ। ਸਾਡੇ ਬੱਚਿਆਂ ਨੇ ਨੋਰਮਲ ਕਿਤਾਬਾਂ ਤਾਂ ਨਹੀਂ ਪੜ੍ਹਨੀਆਂ, ਉਹਨਾਂ ਲਈ ਵੱਖਰਾ ਦੂਜਾ ਆਪਣਾ ਮਟੀਰੀਅਲ ਚਾਹੀਦਾ। ਉਹ ਲੈ ਮਟੀਰੀਅਲ ਕਿਹਨੇ ਤਿਆਰ ਕਰਨਾ? ਕਿਸੇ ਨੇ ਨਹੀਂ ਤਿਆਰ ਕਰਨਾ। ਉਹ ਜਿਹੜਾ ਲੈ ਪਲਾਨ ਉਹ ਸਾਰਾ ਸਾਲ ਇੱਕ ਬਸ ਕਾਪੀਆਂ ਦੇ ਤੌਰ 'ਤੇ ਰਹਿ ਜਾਂਦਾ ਵਾ, ਕੋਈ ਉਹਦੇ ਲਈ ਦੂਜਾ ਆਪਣਾ ਮਟੀਰੀਅਲ ਨਹੀਂ ਬਣਦਾ, ਕੋਈ ਸਾਡੇ ਬੱਚਿਆਂ ਨਾਲ ਕੰਮ ਨਹੀਂ ਹੁੰਦਾ। ਓਨੈਸਟਲੀ ਮੈਂ ਦੱਸਾਂ, ਸਕੂਲ ਸਿਸਟਮ ਇਹ ਸਮਝਦਾ ਵਾ ਕਿ ਜਿਹੜੇ ਬੱਚੇ ਦੇ ਉੱਤੇ ਟੈਗ ਲੱਗ ਗਿਆ, ਔਟਿਜ਼ਮ ਦਾ ਟੈਗ ਲੱਗ ਗਿਆ, ਉਹਨਾਂ ਨੂੰ ਇਹ ਲੱਗਦਾ ਕਿ ਬੱਚਿਆਂ ਨੇ ਕੁਛ ਨਹੀਂ ਕਰਨਾ, ਇਹਨਾਂ 'ਤੇ ਦੂਜਾ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ। ਜਿਵੇਂ ਸਾਡੇ ਬੱਚੇ ਜਾ ਰਹੇ ਆ ਸਕੂਲ, ਸਿਰਫ ਇੱਕ ਡੇ ਕੇਅਰ ਆ, ਜਾ ਰਹੇ ਆ ਆਪਣਾ ਲੰਚ ਲੈ ਕੇ ਜਾ ਰਹੇ ਆ, ਜੇ ਤਾਂ ਕਿਸੇ ਨੇ ਖੋਲ੍ਹ ਕੇ ਦੇਤਾ ਤਾਂ ਖਾ ਲਿਆ, ਜੇ ਨਹੀਂ ਕਿਸੇ ਨੇ ਖੋਲ੍ਹ ਕੇ ਦਿੱਤਾ ਉੱਦਾਂ ਹੀ ਲੈ ਬੈਕ ਆ ਗਏ, ਜੇ ਕਿਸੇ ਨੇ ਬਾਥਰੂਮ ਲਈ ਰਿਮਾਈਂਡਰ ਦੇਤਾ ਤਾਂ ਉਹਲੇ ਬਾਥਰੂਮ ਕਰਿਆ ਏ, ਜੇ ਕਿਸੇ ਨੇ ਨਹੀਂ ਦਿੱਤਾ ਤਾਂ ਉਹਲੇ ਪੂਰਾ ਦਿਨ ਸਾਰਾ ਕੁਛ ਆਪਣੇ ਲੈ ਪੇਟ 'ਚ ਰੱਖ ਕੇ ਘਰ ਆ ਗਏ। ਉਹ ਕਈ ਬੱਚੇ ਸਿੱਕ ਹੋ ਜਾਂਦੇ ਆ, ਲੈ ਪੇਨ ਲੱਗ ਗਈ, ਕਿਸੇ ਨੂੰ ਕੋਈ ਕੇਅਰ ਨਹੀਂ ਹੈਗੀ ਸਾਡੇ ਬੱਚਿਆਂ ਦੀ। ਸਕੂਲ ਡਿਸਟ੍ਰਿਕਟ ਤਾਂ ਜਿਹੜਾ ਸਰੀ ਸਕੂਲ ਡਿਸਟ੍ਰਿਕਟ ਆ ਨਾ, ਚਾਹੇ ਤੁਸੀਂ ਸਕੂਲ ਡਿਸਟ੍ਰਿਕਟ ਦੇ ਉੱਪਰ ਤੱਕ ਚਲੇ ਜਾਓ, ਦੂਜਾ ਆਪਣਾ ਦੂਜਾ ਜਿੰਨੇ ਵੀ ਹੈਗੇ ਆ ਜਿਹੜੇ ਸਕੂਲ ਆ, ਉਹਨਾਂ ਨੂੰ ਕਿਸੇ ਦੀ ਕੋਈ ਦੂਜਾ ਆਪਣਾ ਪਰਵਾਹ ਨਹੀਂ ਹੈਗੀ। ਸਕੂਲਾਂ ਨੂੰ ਇੰਨੇ ਰਾਈਟ ਮਿਲੇ ਆ, ਉਹ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਆਪਣੀ ਲੈ ਮਰਜ਼ੀ ਕਰਦੇ ਆ।
ਪਰ ਇਹਦਾ ਦੂਜਾ ਪੱਖ ਇਹ ਵੀ ਹੋ ਸਕਦਾ ਨਰਿੰਦਰ ਜੀ, ਕਿ ਸਕੂਲਸ ਦੇ ਵਿੱਚ ਟੀਚਰਸ ਦੀ ਸ਼ੋਰਟੇਜ ਦੀਆਂ ਗੱਲਾਂ ਤਾਂ ਆਪਾਂ ਸੁਣਦੇ ਰਹਿੰਦੇ
ਹਾਂ। ਹਾਂਜੀ,
ਟੀਚਰਸ ਘੱਟ ਨੇ, ਜਦੋਂ ਟੀਚਰਸ ਘੱਟ ਨੇ, ਅੱਛਾ ਓਵਰ ਕਪੈਸਿਟੀ ਹੋਏ ਨੇ ਸਕੂਲਸ, ਫਿਰ ਉਹ ਸਪੈਸ਼ਲ ਨੀਡਸ ਵਾਲੇ ਬੱਚਿਆਂ ਦਾ ਧਿਆਨ ਰੱਖਣ ਵਾਸਤੇ ਇੱਕ ਸਪੈਸ਼ਲ ਟੀਚਰ ਚਾਹੀਦੀ ਹੈ।
ਹਾਂਜੀ,
ਜੇ ਉਹਨਾਂ ਕੋਲ ਆਮ ਟੀਚਰਸ ਹੀ ਹੈ ਨਹੀਂ, ਤਾਂ ਉਹ ਸਪੈਸ਼ਲ ਨੀਡਸ ਵਾਲੇ ਬੱਚੇ, ਵੀ ਕੈਨ ਅੰਡਰਸਟੈਂਡ ਦੇਅਰ ਪੁਆਇੰਟ ਆਫ ਵਿਊ ਐਸ ਵੈਲ, ਬਟ ਯੈਸ, ਫਰੋਮ ਯੋਰ ਪੁਆਇੰਟ ਆਫ ਵਿਊ, ਯੂ ਬੀਂਗ ਅ ਪੇਰੈਂਟ ਆਫ ਅ ਸਪੈਸ਼ਲ ਕਿਡ, ਜੇ ਤੁਹਾਡਾ ਬੱਚਾ ਆਰਟਿਸਟਿਕ ਹੈ, ਜੇ ਉਹਨੂੰ ਉਸ ਕਿਸਮ ਨਾਲ ਵੱਧ ਕੇਅਰ ਦੀ ਲੋੜ ਹੈ, ਅਤੇ ਜੇ ਉਹਦੇ ਵਾਸਤੇ ਸਪੈਸੀਫਿਕਲੀ ਫੰਡਿੰਗ ਦਿੱਤੀ ਜਾ ਰਹੀ ਹੈ, ਤਾਂ ਉਸ ਕਿਸਮ ਦੇ ਇੰਤਜ਼ਾਮ ਅਫਕੋਰਸ ਤੁਸੀਂ ਐਜ਼ ਅ ਪੇਰੈਂਟ ਐਕਸਪੈਕਟ ਕਰਦੇ ਹੋ ਵੀ ਹੋਣੇ ਚਾਹੀਦੇ।
ਅਸੀਂ ਉਹੀ ਕਹਿੰਦੇ ਹਾਂ ਨਾ, ਉੱਧਰੋਂ ਤਾਂ ਫੈਡਰਲ ਗੌਰਮੈਂਟ ਕਹਿ ਰਹੀ ਆ ਕਿ ਅਸੀਂ ਇੰਨਾ ਦੇ ਰਹੇ ਹਾਂ, ਉੱਧਰੋਂ ਔਟਿਜ਼ਮ ਫੰਡਿੰਗ ਵੀ ਦੇ ਰਹੀ ਆ, ਸਕੂਲ ਡਿਸਟ੍ਰਿਕਟ ਵਾਲਿਆਂ ਨਾਲ ਜਿਹੜਾ ਮੀਟਿੰਗ ਕਰਦੇ ਹਾਂ, ਉਹ ਵੀ ਕਹਿੰਦੇ ਅਸੀਂ ਆਪਣੇ ਕੋਲੋਂ ਦੇ ਰਹੇ ਹਾਂ। ਜਦੋਂ ਸਾਰੇ ਜਾਣੇ ਇੰਨਾ ਦੇ ਰਹੇ ਆ, ਫਿਰ ਤੁਸੀਂ ਨਵੇਂ ਟੀਚਰ ਕਿਉਂ ਨਹੀਂ ਰੱਖ ਰਹੇ? ਨਵੇਂ ਇੱਥੇ ਨਵੇਂ ਟੀਚਰਾਂ ਦੀ ਵੀ, ਸੋਰੀ ਮੈਂ ਇੱਕ ਚੀਜ਼ ਇੱਥੇ ਹੋਰ ਐਡ ਕਰਨੀ ਚਾਹੂੰਗੀ, ਇਹ ਲੈਕ ਪਹਿਲਾਂ ਚੱਲਦਾ ਸੀ ਐਜੂਕੇਸ਼ਨ ਅਸਿਸਟੈਂਟ, ਲੈਕ ਆਪਣੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਲੋਕਾਂ ਨੂੰ ਇਹ ਲੱਗਦਾ ਕਿ ਬਹੁਤ ਸੌਖੀ ਜੋਬ ਆ ਕਿ ਤੁਸੀਂ ਟੀਚਰ ਨੂੰ ਜਾ ਕੇ ਹੈਲਪ ਕਰਨੀ ਆ, ਇਹ ਸਿਰਫ 6 ਮਹੀਨੇ ਦਾ ਕੋਰਸ ਆ, ਕਰ ਲਓ, ਕੋਈ ਲੈ ਕੇ ਦੂਜਾ ਇਹਦਾ ਦੂਜਾ ਆਪਣਾ ਪ੍ਰੈਕਟੀਕਲ ਨਹੀਂ ਹੈਗਾ, ਕੁਛ ਨਹੀਂ, ਜਾ ਕੇ ਜੋਬ ਲੱਗ ਜਾਓ। ਜਿਹੜੀਆਂ ਟੀਚਰਾਂ ਆ ਵੀ ਰਹੀਆਂ ਨਾ, ਜਿਹੜੇ ਨਵੇਂ ਭਰਤੀ ਹੋ ਰਹੀਆਂ, ਉਹਨਾਂ ਨੂੰ ਸਪੈਸ਼ਲ ਨੀਡ ਬੱਚਿਆਂ ਬਾਰੇ ਕੁਛ ਨਹੀਂ ਪਤਾ, ਇਹ ਜਿਹੜਾ ਸਿਸਟਮ ਹੀ ਲੈ ਪੂਰਾ ਰੋਂਗ ਆ। ਜਿਹਨੇ ਵੀ ਇਹ ਜੋਬ ਕਰਨੀ ਆ, ਕਮ ਸੇ ਕਮ ਪਹਿਲਾਂ 6 ਮਹੀਨੇ ਉੱਦਾਂ ਕਰਕੇ ਦੇਖੇ, ਦੂਜਾ ਆਪਣਾ ਪ੍ਰੈਕਟੀਕਲ ਕਰੇ ਕਿ ਬੱਚਿਆਂ ਦੇ ਨਾਲ ਰਹਿਣਾ ਕਿਵੇਂ ਆ, ਇਹਨਾਂ ਨੂੰ ਸਿਖਾਉਣਾ ਕਿਵੇਂ ਆ। ਐਜੂਕੇਸ਼ਨ ਅਸਿਸਟੈਂਟ ਦਾ ਮਤਲਬ ਇਹ ਨਹੀਂ ਕਿ ਐਕੇਡੈਮਿਕ ਹੈਲਪ ਕਰਨੀ ਆ, ਤੁਸੀਂ ਅਕੈਡੈਮਿਕ ਹੈਲਪ ਨਹੀਂ ਕਰਨੀ, ਤੁਸੀਂ ਸਪੈਸ਼ਲ ਨੀਡ ਬੱਚੇ ਦੀ ਕੇਅਰ ਕਰਨੀ ਆ।
ਸੋ ਟ੍ਰੇਨਿੰਗ ਸਿਸਟਮ
ਨਹੀਂ ਨਹੀਂ ਹੈਗਾ, ਟ੍ਰੇਨਿੰਗ ਸਿਸਟਮ ਟੋਟਲੀ ਰੋਂਗ ਆ।
ਫੰਡਿੰਗ ਸਿਸਟਮ ਬਾਰੇ ਗੱਲ ਕਰਦੇ ਹਾਂ ਜੀ, ਹੁਣ ਚੇਂਜਸ ਆ ਰਹੀਆਂ ਨੇ ਫੰਡਿੰਗ ਸਿਸਟਮ ਦੇ ਵਿੱਚ ਕੁਛ, ਜਿਹੜੀਆਂ ਕਿ ਅਗਲੇ ਸਾਲ ਤੋਂ ਲਾਗੂ ਹੋ ਜਾਣੀਆਂ ਨੇ।
ਹਾਂਜੀ,
ਉਹ ਜਿਹੜੀਆਂ ਚੇਂਜਸ ਨੇ ਉਹ ਇੰਪੈਕਟ ਕਰਨਗੀਆਂ ਪਰਿਵਾਰਾਂ ਨੂੰ।
ਹਾਂਜੀ, ਔਟਿਜ਼ਮ ਵਾਲਿਆਂ ਨੂੰ ਤਾਂ 100% ਇੰਪੈਕਟ ਕਰਨਗੇ ਹੀ ਕਰਨਗੇ। ਇਹ ਜਿਹੜਾ ਗੌਰਮੈਂਟ ਦਾ ਸਿਸਟਮ ਇੱਦਾਂ ਵਾ, ਅੱਗੇ ਜਿਹੜੀ ਲੈ ਫੰਡਿੰਗ ਸੀ ਉਹ ਸਿਰਫ ਔਟਿਜ਼ਮ ਵਾਲੇ ਬੱਚਿਆਂ ਦੀ ਨੂੰ ਲੈ ਮਿਲਦੀ ਸੀ, ਜਿਹੜੀਆਂ ਦੂਜੀਆਂ ਡਿਸਬਿਲਟੀ ਆ ਜਿਵੇਂ ਡਾਊਨ ਸਿੰਡਰਮ ਹੋ ਗਿਆ ਜਾਂ ਇੰਟੈਕਚੁਅਲ ਡਿਸਬਿਲਟੀ ਆ, ਉਹਨਾਂ ਨੂੰ ਕੋਈ ਖਾਸ ਹੈਲਪ ਨਹੀਂ ਮਿਲਦੀ ਸੀ। ਹੁਣ ਗੌਰਮੈਂਟ ਨੇ ਕੀ ਕੀਤਾ ਵਾ, ਉਹਨਾਂ ਨੇ ਹਜੇ ਕੁਛ ਕਲੀਅਰ ਤਾਂ ਨਹੀਂ ਦਿੱਤੀ, ਬਟ ਜਿੰਨਾ ਕੁ ਸਾਨੂੰ ਲੈ ਪਤਾ ਲੱਗਿਆ, ਜਿੰਨਾ ਕੁ ਅਸੀਂ ਅੰਡਰਸਟੈਂਡ ਕੀਤਾ, ਉਹਦੇ ਤੋਂ ਇਹ ਲੱਗ ਰਿਹਾ ਵਾ ਕਿ ਹੁਣ ਉਹਲੇ ਫੰਡਿੰਗ, ਸਾਡੀ ਫੰਡਿੰਗ ਕੱਟ ਡਾਊਨ ਹੋ ਜਾਣੀ ਆ ਅਤੇ ਦੂਜੇ ਬੱਚਿਆਂ ਨੂੰ ਹੈਲਪ ਮਿਲੂਗੀ। ਜਿਹੜੇ ਦੂਜੇ, ਅਸੀਂ ਇਹ ਨਹੀਂ ਕਹਿੰਦੇ ਕਿ ਦੂਜਿਆਂ ਨੂੰ ਹੈਲਪ ਨਾ ਮਿਲੇ, ਦੂਜਿਆਂ ਨੂੰ ਵੀ ਹੈਲਪ ਚਾਹੀਦੀ ਆ, ਬਟ ਕਮ ਸੇ ਕਮ ਸਾਡੀ ਤਾਂ ਕੱਟ ਡਾਊਨ ਨਾ ਕਰੋ ਨਾ, ਗੌਰਮੈਂਟ ਆਪਣੇ ਕੋਲੋਂ ਦੇਵੇ ਉਹਨਾਂ ਨੂੰ ਹੋਰ। ਹੁਣ ਜਿਹੜੀ ਮੰਨ ਲਓ ਮੈਨੂੰ ਤੁਸੀਂ ਇੱਕ ਹੋਰ ਹੁੰਦੀ ਆ ਐਟ ਹੋਮ, ਜਿਵੇਂ ਮੈਂ ਤੁਹਾਨੂੰ ਓਨੈਸਟਲੀ ਆਪਣਾ ਦੱਸਣਾ ਵਾ ਵੀ ਮੈਂ ਸਾਲ ਦੇ ਵਿੱਚ ਘੱਟੋ ਘੱਟ 8 to 10,000 ਲੂਜ਼ ਕਰੂੰਗੀ ਜੇ ਨਵਾਂ ਸਿਸਟਮ ਲਾਗੂ ਹੋ ਗਿਆ ਤਾਂ। ਸੋ ਅਸੀਂ ਲੂਜ਼ ਕਰ ਰਹੇ ਹਾਂ ਔਟਿਜ਼ਮ ਵਾਲੇ।
ਕੁਛ ਇਹੋ ਜਿਹੇ ਖਰਚੇ ਵੀ ਹੈਗੇ ਜਿਨ੍ਹਾਂ ਦਾ ਬਰਡਨ ਤੁਹਾਡੇ 'ਤੇ ਪੈਂਦਾ, ਪੇਰੈਂਟਸ 'ਤੇ ਪੈਂਦਾ?
ਹਾਂਜੀ, ਅਫਕੋਰਸ, ਜਿੰਨੀਆਂ ਵੀ ਤੁਸੀਂ ਥੈਰੇਪੀਆਂ, ਹੁਣ ਜਿੰਨੇ ਵੀ ਅਸੀਂ ਇਹਨਾਂ ਨੂੰ ਮੰਨ ਲਓ ਸਿਟੀ ਦੇ ਕੋਈ ਪ੍ਰੋਗਰਾਮ ਲੈ ਕੇ ਦਿੰਦੇ ਹਾਂ, ਸਵਿਮਿੰਗ, ਸਕੇਟਿੰਗ, ਕੁਛ ਵੀ, ਐਵਰੀਥਿੰਗ ਅਸੀਂ ਕੋਲੋਂ ਲੈ ਪੇ ਕਰਦੇ ਹਾਂ। ਔਟਿਜ਼ਮ ਫੰਡਿੰਗ ਜਸਪ੍ਰੀਤ ਸਿਰਫ 6,000 ਆ ਇੱਕ ਥੈਰੇਪਿਸਟ, ਜੇ ਤੁਸੀਂ ਸਪੀਚ ਥੈਰੇਪਿਸਟ ਨੂੰ ਹਾਇਰ ਕਰਦੇ ਹਾਂ ਉਹ 150 to $200 ਚਾਰਜ ਕਰਦਾ ਇੱਕ ਘੰਟੇ ਦਾ, ਅਤੇ ਹੁਣ ਤੁਸੀਂ ਆਪ ਦੇਖੋ ਵੀ ਉਹ $6,000 ਦੇ ਨਾਲ ਅਸੀਂ ਕਿੰਨੇ ਸੈਸ਼ਨ ਕਰ ਸਕਾਂਗੇ, ਅਤੇ ਬਾਕੀ ਜਿਹੜੇ ਖਰਚੇ ਉਹ ਅਸੀਂ ਆਪਣੇ ਜੇਬ 'ਚੋਂ ਹੀ ਕਰਦੇ ਹਾਂ। ਹੋਰ ਵੀ ਇੱਕ ਐਕਸੈਸ ਬੜਾ ਕੁਛ ਚੱਲਿਆ ਹੋਇਆ, ਬਟ ਸਿਸਟਮ ਨੇ ਇੰਨਾ ਖਰਾਬ ਕੀਤਾ ਪਿਆ ਨਾ, ਜੇ ਕਾਰਡ ਵੀ ਬਣਿਆ ਕੋਈ, ਮੰਨ ਲਓ ਤੁਸੀਂ ਸਿਟੀ ਦੇ ਵਿੱਚ ਸਵਿਮਿੰਗ ਲਈ ਵੈਸੇ ਗਏ ਹਾਂ, ਤੁਸੀਂ ਆਪਣਾ ਪੂਲ ਯੂਜ਼ ਕਰਨਾ ਵਾ, ਰਾਈਟ, ਤੁਹਾਡਾ ਕਾਰਡ ਬਣਿਆ, ਜਿਹੜਾ ਨੋਰਮਲ ਬੱਚਾ ਉਹਦੇ ਤੁਸੀਂ ਮੰਨ ਲਓ $6 ਲੱਗੇ ਸਪੋਜ਼ ਕਰੋ, ਰਾਈਟ, ਲਾਈਕ ਮੈਂ ਗਈ ਆਪਣੇ ਲਈ ਬੇਟੇ ਨੂੰ ਲੈ ਕੇ, ਕਾਰਡ ਮੇਰਾ ਬਣਿਆ ਹੋਇਆ ਕਿ ਮੇਰਾ ਬੇਟਾ ਸਪੈਸ਼ਲ ਨੀਡ ਆ, ਉਹਨਾਂ ਨੇ ਕਹਿਣਾ ਠੀਕ ਆ ਲੈ ਤੇਰਾ ਬੱਚੇ ਦੇ ਅਸੀਂ $6 ਲਵਾਂਗੇ, ਤੂੰ ਨਾਲ ਦੂਜਾ ਆਪਣਾ ਫ੍ਰੀ ਆ, ਫਿਰ ਕਾਰਡ ਬਣੇ ਦਾ ਕੀ ਫਾਇਦਾ ਹੋਇਆ, ਉਹਦੇ ਵੀ 6 ਲੱਗੇ ਆ ਅਤੇ ਦੂਜੇ ਮੇਰੇ ਵੀ 6 ਲੱਗੇ ਆ, ਕੋਈ ਡਿਫਰੈਂਸ ਤਾਂ ਹੈ ਨਹੀਂ, ਸਿਰਫ ਸਾਨੂੰ ਦਿਖਾ ਤਾ ਕਿ ਆ ਤੁਹਾਡਾ ਕਾਰਡ ਆ।
ਸੋ ਬਹੁਤ ਸਾਰੇ ਅਜੇ ਹਿਡਨ ਕੋਸਟਸ ਹੈਗੇ ਨੇ ਜਿਹੜੇ ਕਿ ਪੇਰੈਂਟਸ ਆਪ ਬੇਅਰ ਕਰਦੇ ਆ ਫਾਈਨੈਂਸ਼ੀਅਲ।
ਹਾਂਜੀ, ਅਸੀਂ ਆਪ ਬੇਅਰ ਕਰਦੇ ਹਾਂ, ਥੈਰੇਪੀਜ਼ ਹੀ ਨਹੀਂ ਸਾਡੀਆਂ ਲਈ ਪੂਰੀਆਂ ਆਉਂਦੀਆਂ। ਹੁਣ ਜਿਵੇਂ ਮੇਰਾ ਬੇਟਾ ਹਾਈਲੀ ਨੀਡ ਆ, ਉਹਨੂੰ ਦੂਜਾ ਸਪੀਚ ਥੈਰੇਪੀ ਵੀ ਚਾਹੀਦੀ ਆ, ਉਹਨੂੰ ਆਕੂਪੇਸ਼ਨਲ ਥੈਰੇਪੀ ਵੀ ਚਾਹੀਦੀ ਆ, ਉਹਨੂੰ ਆਹ ਦੂਜੇ ਆਪਣੇ ਫਿਜੀਓਥੈਰੇਪੀ ਵੀ ਮੈਂ ਉਹਦੀ ਕਰਵਾਉਣੀ ਆ, ਇਹਦੂ ਬਿਨਾਂ ਉਹਦੂਜੇ ਆਪਣਾ ਬਿਹੇਵੀਅਰ ਇੰਟਰਵੈਂਸ਼ਨ ਵੀ ਲੈਂਦਾ ਵਾ, ਰਾਈਟ। ਸੋ ਇਹਦੇ ਤੋਂ ਬਿਨਾਂ ਮੇਰੇ ਕੋਲ ਇੱਕ ਹੋਰ ਫੰਡਿੰਗ ਆ ਐਟ ਹੋਮ ਦੂਜਾ ਆਪਣਾ ਪ੍ਰੋਗਰਾਮ, ਉਹਦੇ 'ਚ ਇੱਕ ਚੀਜ਼ ਲਈ ਮੈਨੂੰ $6,000 ਮਿਲਦਾ ਇੱਕ ਚੀਜ਼ ਲਈ, $5,700 ਆ, ਠੀਕ ਆ। ਬਟ ਉਹਦਾ ਇਹ ਹੈ ਕਿ ਉਹ ਜਿਹੜਾ $5,700 ਆ ਉਹਨੂੰ ਲੈ ਮੈਂ ਸਿੱਧੀ ਐਕਸੈਸ ਹੀ ਨਹੀਂ ਕਰ ਸਕਦੀ, ਲੈ ਮੈਨੂੰ ਪਤਾ ਹੀ ਨਹੀਂ ਉਹਦੇ 'ਚੋਂ ਕਿੰਨੇ ਯੂਜ਼ ਹੋ ਗਏ ਕਿੰਨੇ ਪਏ ਆ, ਉਹ ਥੈਰੇਪਿਸਟ ਨੇ ਯੂ ਚੱਕਣੇ ਆ, ਉਹਨੇ ਕਿੰਨੇ ਚੱਕ ਲਏ ਮੈਨੂੰ ਨਹੀਂ ਪਤਾ। ਇੰਨਾ ਕਰਨ ਦੇ ਬਾਵਜੂਦ ਵੀ ਇੰਨੇ ਹੀ ਅਸੀਂ ਆਪਣੇ ਕੋਲੋਂ ਪਾਉਂਦੇ ਹਾਂ, ਜਿਹੜਾ ਸਪੋਰਟ ਸਿਸਟਮ ਆ ਉਹ ਇਨਫ ਨਹੀਂ ਹੈਗਾ।
ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ ਸਟੋਰੀ। ਫਸਟ ਆਫ ਆਲ ਇਟ ਰਿਕੁਆਇਰਸ ਲੋਟਸ ਆਫ ਕਰੇਜ, ਬਹੁਤ ਕਰੇਜ ਦੀ ਜ਼ਰੂਰਤ ਹੈ ਔਨ ਏਅਰ ਆ ਕੇ ਆਪਣੀ ਸਟੋਰੀ ਪਬਲਿਕ ਪਲੈਟਫਾਰਮ 'ਤੇ ਸਾਂਝੀ ਕਰਨੀ।
ਥੈਂਕ ਯੂ,
ਪਹਿਲਾਂ ਤਾਂ ਥੈਂਕ ਯੂ ਫੋਰ ਡੂਇੰਗ ਦੈਟ, ਐਂਡ ਹੋਪਫੁਲੀ ਜੋ ਆਪਾਂ ਕਰ ਰਹੇ ਹਾਂ, ਮੈਂ ਅੱਗੇ ਕੱਲ੍ਹ ਡਾਕਟਰ ਸੋਫੀਆ ਸੰਧੂ ਨਾਲ ਵੀ ਇਹੀ ਡਿਸਕਸ ਕਰ ਰਹੀ ਸੀ ਕਿ ਜਿਹੜੇ ਆਪਣੇ ਇਹ ਸੈਗਮੈਂਟਸ ਅੱਜ ਆਪਾਂ ਵਰਲਡ ਔਟਿਜ਼ਮ ਮੰਥ ਦੇ ਮੌਕੇ 'ਤੇ ਜਿਹੜਾ ਸਾਡੇ ਵੱਲੋਂ ਇਹ ਰਿਪੋਰਟ ਕਾਰਡ ਐਡੀਟੋਰੀਅਲ ਸੈਗਮੈਂਟ ਕੀਤਾ ਜਾ ਰਿਹਾ, ਇਹਦਾ ਮਕਸਦ ਇਹੀ ਹੈ ਵੀ ਸਿਰਫ ਨਾਮ ਦੀ ਅਵੇਅਰਨੈਸ ਨਾ ਹੋਵੇ।
ਹਾਂਜੀ,
ਜੇ ਅਵੇਅਰਨੈਸ ਅਸੀਂ ਪੈਦਾ ਕਰ ਰਹੇ ਹਾਂ ਜਿਹੜੇ ਸਾਡੇ ਸੁਣਨ ਵਾਲੇ ਨੇ, ਜੇ ਉਹਨਾਂ ਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਔਟਿਸਟਿਕ ਬੱਚਿਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਐਕਸੈਪਟ ਵੀ ਕਰਨਾ, ਉਹਨਾਂ ਨੂੰ ਇਨਕਲੂਡ ਵੀ ਕਰਨਾ। ਮੇਰਾ ਦਿਲ ਟੁੱਟਿਆ ਸੁਣ ਕੇ ਜਦ ਤੁਸੀਂ ਕਿਹਾ ਵੀ ਅਸੀਂ ਬਾਹਰ ਜਾਣੋਂ ਹਟ ਜਾਂਦੇ ਹਾਂ, ਫਿਰ ਜਦ ਸਾਨੂੰ ਬਾਹਰ ਐਕਸੈਪਟ ਨਹੀਂ ਕੀਤਾ ਜਾਂਦਾ ਅਸੀਂ ਫਿਰ ਬਾਹਰ ਜਾਣੋਂ ਹਟ ਜਾਂਦੇ ਹਾਂ, ਅਸੀਂ ਫਿਰ ਆਪਣੇ ਘਰ ਤੱਕ ਹੀ ਸੀਮਿਤ ਰਹਿ ਜਾਂਦੇ ਹਾਂ।
ਉਹੀ ਜੇ ਕੋਈ ਸਾਨੂੰ ਇਨਵਾਈਟ ਵੀ ਕਰਦਾ ਵੀ ਸਾਡੇ ਆਹ ਦੂਜਾ ਫੰਕਸ਼ਨ ਆ ਆਉਣਾ ਵਾ, ਸਾਨੂੰ ਲੈ ਕੇ ਪਹਿਲਾਂ ਸਟ੍ਰੈਸ ਹੋ ਜਾਂਦੀ ਆ ਕਿ ਅਸੀਂ ਜਾਣਾ ਵਾ, ਬੱਚੇ ਨੂੰ ਲੈ ਕੇ ਜਾਣਾ, ਬੱਚੇ ਦੇ ਨਾਲ ਸਾਨੂੰ ਇੱਕ ਬੰਦੇ ਨੂੰ ਲੈ ਕੇ ਜਾਣਾ ਪੈਂਦਾ, ਜੇ ਤੁਸੀਂ ਦੂਜਾ ਮੈਰਿਜ ਫੰਕਸ਼ਨ ਦੇਖਣਾ ਕਿ ਤੁਹਾਡੇ ਬੱਚੇ ਨੂੰ ਕੋਈ ਦੇਖ ਸਕੇ। ਜੇ ਅਸੀਂ ਨਹੀਂ ਮਤਲਬ ਨਹੀਂ ਲੈ ਕੇ ਜਾਂਦੇ ਫਿਰ ਸਾਡਾ ਬੱਚਾ ਤੁਰਿਆ ਫਿਰਦਾ, ਲੋਕ ਦੇਖਦੇ ਆ। ਕਈ ਤਾਂ ਇੱਦਾਂ ਦੇ ਇੰਸੀਡੈਂਟ ਵੀ ਹੋਏ ਆ ਮੇਰੇ ਆਪਣੇ ਸਰਕਲ ਦੇ ਵਿੱਚ, ਲੋਕਾਂ ਨੇ ਇੱਥੋਂ ਤੱਕ ਕਹਿਤਾ ਕਿ ਤੁਹਾਡਾ ਬੱਚਾ ਡੈਕੋਰੇਸ਼ਨ ਖਰਾਬ ਕਰ ਰਿਹਾ, ਇਹਨੂੰ ਘਰੇ ਲੈ ਜਾਓ। ਸੋ ਮੈਂ ਤਾਂ ਸੁਸਾਇਟੀ ਨੂੰ ਇਹੀ ਕਹੂੰਗੀ ਕਿ ਜੇ ਤੁਸੀਂ ਸਾਡੀ ਹੈਲਪ ਨਹੀਂ ਕਰਨਾ ਚਾਹੁੰਦੇ ਦੈਟਸ ਟੋਟਲੀ ਫਾਈਨ, ਨਹੀਂ ਜੇ ਕਰ ਸਕਦੇ ਹਾਂ ਦੈਟਸ ਗੋਡ, ਬਟ ਜੇ ਨਹੀਂ ਕਰ ਸਕਦੇ ਲਾਈਕ ਪਲੀਜ਼ ਜੱਜ ਕਰਕੇ ਕਮੈਂਟ ਨਾ ਕਰਿਆ ਕਰੋ, ਕਿਉਂਕਿ ਅਸੀਂ ਆਪਣੇ ਵੱਲੋਂ 100-200% ਦੇ ਰਹੇ ਹਾਂ ਆਪਣੇ ਬੱਚੇ ਨੂੰ ਕਰਨ ਲਈ, ਬਟ ਉਹਦੇ ਕੁਛ ਚੈਲੇਂਜ ਇੱਦਾਂ ਦੇ ਆ ਜਿਹੜੇ ਲਾਈਫ ਟਾਈਮ ਉਹਦੇ ਨਾਲ ਹੀ ਰਹਿਣੇ ਆ, ਕਦੇ ਕਵਰ ਨਹੀਂ ਹੋਣੇ।
ਇਹ ਮਦਰ ਦਾ ਦਰਦ ਹੈ ਜੀ, ਨਰਿੰਦਰ ਕੌਰ ਜੀ ਨਾਲ ਆਪਾਂ ਸਾਰੀ ਗੱਲਬਾਤ ਕੀਤੀ। ਉਹਨਾਂ ਦਾ ਬੇਟਾ ਆਟਿਸਟਿਕ ਹੈ। ਵਰਲਡ ਆਟਿਜ਼ਮ ਅਵੇਅਰਨੈਸ ਮੰਥ ਦੇ ਮੌਕੇ 'ਤੇ ਸਾਡੇ ਵੱਲੋਂ ਕਨੈਕਟ ਐਫ ਐਮ ਵੱਲੋਂ ਇੱਕ ਐਡੀਟੋਰੀਅਲ ਸੈਗਮੈਂਟ ਕਨੈਕਟ ਰਿਪੋਰਟ ਕਾਰਡ ਸਪੈਸ਼ਲੀ ਕੀਤਾ ਜਾ ਰਿਹਾ, ਸੀਰੀਜ਼ ਹੈ ਇਹ। ਕੱਲ੍ਹ ਡਾਕਟਰ ਸੋਫੀਆ ਸੰਧੂ ਆਏ ਸੀ, ਅਸੈਸਮੈਂਟ ਕਰਦੇ ਆ ਜੋ ਬੱਚਿਆਂ ਦੀ, ਉਹਨਾਂ ਦੀ ਗੱਲਬਾਤ ਤੁਸੀਂ ਸੁਣੀ। ਅੱਜ ਨਰਿੰਦਰ ਕੌਰ ਜੀ ਦੀ ਗੱਲਬਾਤ ਸੁਣੀ ਜੋ ਮਦਰ ਨੇ ਐਜ਼ ਅ ਪ੍ਰਾਇਮਰੀ ਕੇਅਰ ਗਿਵਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਉਹ ਸਾਹਮਣਾ ਕਰਦੇ ਆ ਉਹਨਾਂ ਨੇ ਆਪਣੇ ਨਾਲ ਸ਼ੇਅਰ ਕੀਤਾ। ਹੁਣ ਆਪਣੇ ਨਾਲ ਪਰੀਸ਼ਾ ਗਾਂਧੀ ਸ਼ਾਮਿਲ ਹੋਣਗੇ। ਜਿਵੇਂ ਮੈਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕੀਤਾ ਸੀ, ਪਰੀਸ਼ਾ ਦੇ ਬ੍ਰਦਰ ਜਿਹੜੇ ਨੇ ਉਹ ਆਟਿਸਟਿਕ ਨੇ। ਸੋ ਇੱਕ ਸਿਬਲਿੰਗ ਦਾ ਪੁਆਇੰਟ ਆਫ ਵਿਊ ਕੀ ਹੈ, ਇੱਕ ਸਿਬਲਿੰਗ ਭਾਵੇਂ ਪ੍ਰਾਇਮਰੀ ਕੇਅਰ ਗਿਵਰ ਨਹੀਂ ਹੈ ਪਰ ਜੋ ਸਿਸਟਮ ਚੱਲ ਰਿਹਾ, ਜਿਸ ਜਿਹੜੀਆਂ ਚੀਜ਼ਾਂ ਦੇ ਗੋਥਰੂ ਉਹਨਾਂ ਦੇ ਪਰਿਵਾਰ ਨੂੰ ਹੋਣਾ ਪੈਂਦਾ, ਉਸ ਚੀਜ਼ ਦਾ ਵਿਟਨੈਸ ਹੈ ਸਿਬਲਿੰਗ। ਸੋ ਪਰੀਸ਼ਾ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪਰੀਸ਼ਾ, ਥੈਂਕ ਯੂ ਸੋ ਮੱਚ ਫੋਰ ਯੋਰ ਪੇਸ਼ੈਂਸ। ਤੁਸੀਂ ਨਰਿੰਦਰ ਜੀ ਨਾਲ ਜਦੋਂ ਗੱਲਬਾਤ ਹੋ ਰਹੀ ਸੀ, ਯੂ ਕੈਪਟ ਪੇਸ਼ੈਂਸ, ਯੂ ਕੈਪਟ ਲਿਸਨਿੰਗ ਟੂ ਹਰ। ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ। ਸਿਬਲਿੰਗਸ ਵਾਲਾ ਇੱਕ ਇਹੋ ਜਿਹਾ ਆਸਪੈਕਟ ਹੈ ਜਿਹਦੀ ਮੇਰੇ ਖਿਆਲ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ ਜੀ। ਸੋ ਟੈਲ ਅਸ ਅਬਾਊਟ ਹਾਊ ਇਟ ਇਜ਼ ਗੈਟਿੰਗ ਰੇਜ਼ਡ ਵਿਦ ਐਨ ਆਟਿਸਟਿਕ ਸਿਬਲਿੰਗ।
ਵੈਲ, ਮੈਂ ਜਿੱਦਾਂ ਨਰਿੰਦਰ ਜੀ ਨੇ ਗੱਲ ਕੀਤੀ ਸੀ ਅਬਾਊਟ ਯੂ ਨੋ ਆਊਟਸਾਈਡ ਆਫ ਦਾ ਹੋਮ, ਕਿ ਅਸੀਂ ਬਾਹਰ ਨਹੀਂ ਜਾਂਦੇ, ਅਸੀਂ ਥੋੜ੍ਹਾ ਜਿਹਾ ਅਵੋਇਡ ਕਰਦੇ ਹਾਂ, ਮੈਂ ਤਾਂ ਕਹਿੰਦੀ ਹਾਂ ਈਵਨ ਵਿਦ ਇਨ ਦਾ ਫੈਮਲੀ ਇਟ ਇਜ਼ ਰੀਲੀ ਹਾਰਡ ਟੂ ਹੈਵ ਅ ਸਪੈਸ਼ਲ ਨੀਡਸ ਚਾਈਲਡ, ਬਿਕੋਜ਼ ਫੈਮਲੀ ਨੂੰ ਵੀ ਬਹੁਤ ਟੇਅਰ ਅਪਾਰਟ ਕਰਦੀ ਹੈ। ਨਾਓ ਇਟਸ ਨੋਟ ਜਸਟ ਦ ਪੇਰੈਂਟਸ ਦੈਟ ਆਰ ਰੇਜ਼ਿੰਗ ਦ ਚਿਲਡਰਨ, ਨਾਓ ਇਫ ਆਈ ਐਮ ਦੀ ਓਲਡਰ ਸਿਸਟਰ ਦੇਰ ਇਜ਼ ਸਮ ਐਡਡ ਰਿਸਪੋਂਸਿਬਿਲਿਟੀ ਔਨ ਮਾਈ ਪਲੇਟ ਟੂ, ਕਿ ਇਹ ਮੇਰਾ ਬ੍ਰਦਰ ਹੈ ਬਟ ਲੈਸ ਬ੍ਰਦਰ ਇਜ਼ ਹੀ ਇਜ਼ ਮੋਰ ਲਾਈਕ ਅ ਸਨ ਟੂ ਮੀ, ਹੈ ਸਾਡਾ ਓਨਲੀ 3 ਸਾਲ ਦਾ ਡਿਫਰੈਂਸ, ਬਟ ਮੈਨੂੰ ਥੋੜ੍ਹਾ ਜਿਹਾ ਜਲਦੀ ਗਰੋ ਅਪ ਕਰਨਾ ਪਿਆ, ਥੋੜ੍ਹਾ ਸਿੱਖਣਾ ਪਿਆ ਕਿ ਮੇਰਾ ਬ੍ਰਦਰ ਸਪੈਸ਼ਲ ਨੀਡਸ ਹੈ, ਇਹਨੂੰ ਐਕਸਟਰਾ ਕੇਅਰ ਚਾਹੀਦੀ ਹੈ, ਮੇਰੇ ਪੇਰੈਂਟਸ ਨੂੰ ਵੀ ਪ੍ਰੋਵਾਈਡ ਕਰਨੀ ਪਊਗੀ ਮੇਰੇ ਬ੍ਰਦਰ ਨੂੰ ਐਕਸਟਰਾ ਕੇਅਰ, ਸੋ ਮੇ ਬੀ ਮੇਰੇ ਉੱਤੇ ਅਟੈਨਸ਼ਨ ਇੰਨੀ ਨਹੀਂ ਹੋਊਗੀ, ਜਾਂ ਯੂ ਨੋ ਅਸੀਂ ਬੇਸਿਕਲੀ ਤਿੰਨੋਂ ਹੀ ਉਹਨੂੰ ਥੋੜ੍ਹਾ ਜਿਹਾ ਕਰ ਰਹੇ ਹਾਂ। ਓਬਵੀਅਸਲੀ ਮਾਈ ਪੇਰੈਂਟਸ ਵਰ ਰੀਲੀ ਇਨਵੋਲਵਡ, ਸੋ ਮੈਨੂੰ ਟੂ ਮੱਚ ਨਹੀਂ ਇੱਦਾਂ ਰਿਸਪੋਂਸੀਬਿਲਿਟੀ ਸ਼ੇਅਰ ਕਰਨੀ ਪਈ, ਬਟ ਇਹ ਚੀਜ਼ਾਂ ਦੇ ਨਾਲ ਥੋੜ੍ਹਾ ਜਿਹਾ ਮੈਨੂੰ ਦੇਖਣਾ ਪਿਆ ਕਿ ਯੂ ਨੋ ਦਿਸ ਇਜ਼ ਸਮਵਨ ਦੈਟ ਨੀਡਸ ਮੋਰ ਕੇਅਰ, ਸੋ ਵੇਅਰ ਨੋਟ ਕੈਨ ਬੀ ਰੇਜ਼ਡ ਇਨ ਦ ਸੇਮ ਵੇ, ਵੇਅਰ ਨੋਟ ਕੈਨ ਹੈਵ ਦ ਸੇਮ ਅਟੈਨਸ਼ਨ, ਐਂਡ ਆਈ ਹੈਵ ਟੂ ਡੂ ਅ ਲਿਟਲ ਬਿਟ ਮੋਰ ਟੂ ਸਪੋਰਟ ਮਾਈ ਪੇਰੈਂਟਸ, ਬਿਕੋਜ਼ ਐਜ ਅ ਗਰਲ ਐਂਡ ਦੈਨ ਐਜ ਸਮਵਨ ਦੈਟ ਥੋੜ੍ਹਾ ਜਿਹਾ ਮੈਂ ਇੱਦਾਂ ਫੀਲ ਕਰਦੀ ਕਿ ਮੈਂ ਓਨਲੀ ਚਾਈਲਡ ਹਾਂ, ਬਿਕੋਜ਼ ਸਾਰੀ ਐਕਸਪੈਕਟੇਸ਼ਨ ਸਾਰੀਆਂ ਚੀਜ਼ਾਂ ਮੇਰੇ ਉੱਤੇ ਆਉਂਦੀਆਂ, ਬਿਕੋਜ਼ ਹੀ ਕੈਂਟ ਡੂ ਦੈਟ ਨਾਓ, ਸੋ ਮੈਨੂੰ ਆਪਣੇ ਪੇਰੈਂਟਸ ਨੂੰ ਜ਼ਿਆਦਾ ਤੰਗ ਨਹੀਂ ਕਰਨਾ, ਥੋੜ੍ਹਾ ਜਿਹਾ ਸਪੋਰਟ ਕਰਨਾ, ਇੰਨਾ ਸ਼ਰਾਰਤੀ ਨਹੀਂ ਹੋਣਾ ਸੀਗੀ ਮੈਂ, ਬਟ ਫਿਰ ਵੀ ਥੋੜ੍ਹੀਆਂ ਚੀਜ਼ਾਂ ਲਰਨ ਕਰਨੀਆਂ ਪਈਆਂ ਕਿ ਇੰਨੀਆਂ ਮੈਂ ਕਰੂੰਗੀ ਉਹਨਾਂ 'ਤੇ ਉਹ ਐਡਡ ਸਟ੍ਰੈਸ ਆਊਗਾ ਕਿ ਮੈਨੂੰ ਵੀ ਦੇਖਣ ਉਹਨੂੰ ਵੀ ਦੇਖਣ, ਸੋ ਇਹ ਚੀਜ਼ਾਂ ਦੇ ਨਾਲ ਥੋੜ੍ਹਾ ਜਿਹਾ ਮੈਨੂੰ ਦੇਖਣਾ ਪਿਆ। ਔਨ ਟੋਪ ਆਫ ਦੈਟ ਸੀਇੰਗ ਦੈਟ ਲਾਈਕ ਵਿਦ ਮਾਈ ਫਰੈਂਡਸ ਐਂਡ ਹਾਊ ਦੇਅਰ ਰਿਲੇਸ਼ਨਸ਼ਿਪਸ ਆਰ ਵਿਦ ਦੇਅਰ ਬ੍ਰਦਰ, ਉਹ ਸੇਮ ਰਿਲੇਸ਼ਨਸ਼ਿਪ ਆਈ ਡੋਂਟ ਹੈਵ ਵਿਦ ਮਾਈ ਬ੍ਰਦਰ, ਯੂ ਨੋ ਲਾਈਕ ਜਿੱਥੇ ਅਸੀਂ ਇੱਕ ਦੂਜੇ ਨੂੰ ਤੰਗ ਕਰਦੇ ਹਾਂ, ਖੇਡਦੇ ਹਾਂ, ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਪੇਰੈਂਟਸ ਦੀਆਂ, ਆਲ ਆਫ ਦੋਜ਼ ਥਿੰਗਸ ਗੋ ਅਵੇ, ਸੋ ਆਈ ਡਿਡ ਗਰੀਵ ਦੈਟ ਫੋਰ ਅ ਵਾਈਲ ਟੂ, ਕਿ ਮੇਰਾ ਸੇਮ ਰਿਲੇਸ਼ਨਸ਼ਿਪ ਨਹੀਂ ਹੈਗਾ, ਨੋਰਮਲ ਰਿਲੇਸ਼ਨਸ਼ਿਪ ਨਹੀਂ ਹੈਗਾ ਮੇਰੇ ਬ੍ਰਦਰ ਨਾਲ, ਉਹ ਮੈਨੂੰ ਥੋੜ੍ਹਾ ਜਿਹਾ ਓਬਵੀਅਸਲੀ ਹਰਟ ਕੀਤਾ, ਬਟ ਇਟ ਗੇਵ ਮੀ ਪਰਪਸ ਟੂ, ਬਿਕੋਜ਼ ਜਦੋਂ ਮੈਂ ਉਹਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਵੱਡੀ ਹੋਈ ਥੋੜ੍ਹਾ ਜਿਹਾ ਮੈਂ ਲਰਨ ਕੀਤਾ, ਇਹਦੀਆਂ ਸਪੀਚ ਸੈਸ਼ਨ ਗਈ, ਇਹਦੇ ਦੂਜੇ ਇੰਟਰਵੈਂਸ਼ਨ ਗਈ, ਮੈਨੂੰ ਵੀ ਪਰਪਸ ਮਿਲੀ ਕਿ ਇਹ ਚੀਜ਼ਾਂ ਮੈਂ ਵੀ ਕਰ ਸਕਦੀ ਹਾਂ, ਸੋ ਇਟ ਗੇਵ ਮੀ ਅ ਕਰੀਅਰ ਟੂ ਸੀਇੰਗ ਦੈਟ, ਐਂਡ ਇਟ ਮੇਡ ਮੀ ਵਾਂਟ ਟੂ ਹੈਲਪ ਆਊਟ ਇਨ ਦ ਸੇਮ ਵੇ ਦੈਟ ਸਮ therapists in this world did help out in my family. So
hun tusi witness ho ji je tusi primary caregiver ta chalo nahi hage halanki tusi support kita apne parents nu in raising your brother but you are a witness to what is happening in the family.
Yeah,
ki dekhya tusi ਪਰਿਵਾਰ ਦੇ ਅੰਦਰ ਜਿਵੇਂ ਬੱਚੇ ਨੂੰ ਰੇਜ਼ ਕੀਤਾ ਜਾ ਰਿਹਾ ਹੈ ਜਿਸ ਕਿਸਮ ਦੀ ਸਪੋਰਟ ਬੱਚੇ ਨੂੰ ਪਰਿਵਾਰ ਦੇ ਅੰਦਰ ਮਿਲ ਰਹੀ ਹੈ ਤੇ ਜਿਵੇਂ ਬਾਹਰੋਂ ਮਿਲ ਰਹੀ ਹੈ ਜਿਵੇਂ ਨਰਿੰਦਰ ਜੀ ਨੇ ਦੱਸਿਆ ਸਕੂਲ ਸਿਸਟਮ ਕਿਸ ਹਿਸਾਬ ਨਾਲ ਓਪਰੇਟ ਕਰ ਰਿਹਾ ਹੈ ਸਕੂਲ ਸਿਸਟਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਕੀ ਤੁਸੀਂ ਇੱਕ ਡਿਸਕਨੈਕਟ ਮਹਿਸੂਸ ਕੀਤਾ ਇਨਸਾਈਡ ਐਂਡ ਆਊਟਸਾਈਡ ਦਾ ਹਾਊਸ ਦਾ ਵੇ ਦਾ ਕਿਡ ਇਜ਼ ਰੇਜ਼ਡ
Yes, there is a disconnect, mainly because there's no carryover from what is happening in the school and what is happening at home. Carryover ਦਾ ਮਤਲਬ ਕਿ ਜੋ ਚੀਜ਼ਾਂ ਸਕੂਲ ਦੇ ਅੰਦਰ ਹੋਣੀਆਂ ਚਾਹੀਦੀਆਂ ਜਿੱਦਾਂ ਉਹ ਥੈਰੇਪੀਜ ਸਟਰਕਚਰਡ ਇਨਵਾਇਰਮੈਂਟਸ ਦੇ ਅੰਦਰ ਉਹ ਪ੍ਰੋਵਾਈਡ ਕਰ ਰਿਹਾ ਸਟ੍ਰੈਟਜੀਜ਼ ਬੱਚੇ ਨੂੰ ਰੇਜ਼ ਕਰਨ ਵਾਸਤੇ ਹੈਲਪ ਕਰਨ ਵਾਸਤੇ ਇੱਦਾਂ ਦੇ ਬੱਚੇ ਨੂੰ ਸਪੋਰਟ ਕਰਨ ਵਾਸਤੇ ਇਹ ਚੀਜ਼ਾਂ ਘਰ ਦੇ ਅੰਦਰ ਨਹੀਂ ਇੱਦਾਂ ਹੋ ਰਹੀਆਂ ਸੀ ਮੇਨਲੀ ਬਿਕੋਜ਼ ਸਾਨੂੰ ਨੌਲੇਜ ਹੀ ਨਹੀਂ ਸੀ ਕਿ ਹੁਣ ਕਰਨਾ ਕੀ ਆ ਮਾਈ ਪੇਰੈਂਟਸ ਆਰ ਇਮੀਗ੍ਰੈਂਟਸ ਵੇਅਰ ਆਲ ਇਮੀਗ੍ਰੈਂਟਸ ਸੋ ਐਮ ਆਈ ਐਕਚੁਲੀ ਬਟ ਆਈ ਵਾਜ਼ ਰੇਜ਼ਡ ਹੇਅਰ ਐਟ ਲੀਸਟ I was too young to understand these things and my parents were new they don't even know what autism is so unanu koi support nahi mili ki tusi bacche nu edda handle karna tusi bacche na edda bartav karna it's just school den da bachcha gaya we don't know what happened there maybe unako jyada ਉਹ ਹੈਗੀ ਆ ਐਕਸਪੀਰੀਅੰਸ ਉਹਦਾ ਬੱਚਿਆਂ ਨਾਲ ਡੀਲ ਕਰਨਾ ਮੇ ਬੀ ਨਹੀਂ ਹੈਗਾ ਬਟ ਜਿਹੜੀਆਂ ਚੀਜ਼ਾਂ ਉਹ ਸਕੂਲ ਦੇ ਅੰਦਰ ਕਰਦੇ ਆ ਇਫ ਇਟਸ ਇਫੈਕਟਿਵ ਉਹ ਘਰ ਦੇ ਅੰਦਰ ਉਹ ਤੁਹਾਨੂੰ ਦੱਸਦੇ ਪਏ ਆ ਕਿ ਤੁਸੀਂ ਇੱਦਾਂ ਕਰੋ ਪੇਰੈਂਟਸ ਨੂੰ ਉਹ ਟੀਚ ਕਰਦੇ ਪਏ ਆ ਕਿ ਤੁਸੀਂ ਇੱਦਾਂ ਬੱਚੇ ਨਾਲ ਵਰਤਾਵ ਕਰੋ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਡਿਫੀਕਲਟ ਸੀਗੀਆਂ
ਡਿਸਕਨੈਕਟ ਸੀਗਾ
ਯਾ ਇਹਦੇ ਅੰਦਰ ਬਹੁਤ ਵੱਡਾ ਇੱਕ ਡਿਸਕਨੈਕਟ ਸੀ ਬਿਕੋਜ਼ ਉਹ ਤੁਸੀਂ ਸੇਮ ਚੀਜ਼ ਰੈਪਲੀਕੇਟ ਹੀ ਨਹੀਂ ਕਰ ਪਾ ਰਹੇ ਘਰ ਦੇ ਅੰਦਰ ਸੋ ਜੇ ਤੁਸੀਂ ਜਿਹੜੇ ਇਨਵਾਇਰਮੈਂਟ ਦੇ ਅੰਦਰ ਬੱਚਾ 90% ਦਾ ਟਾਈਮ ਆਪਣਾ ਸਪੈਂਡ ਕਰ ਰਿਹਾ ਉੱਥੇ ਹੀ ਨਹੀਂ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਫਿਰ ਅਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਹ ਬੱਚਾ ਕੁਛ ਸਿੱਖੇ ਲਰਨ ਕਰੇ ਜਾਂ ਪੇਰੈਂਟਸ ਕੁਛ ਸਿੱਖਣ ਕਿ ਮੈਂ ਆਪਣੇ ਬੱਚੇ ਨੂੰ ਕਿੱਦਾਂ ਟ੍ਰੀਟ ਕਰਨਾ ਰਾਈਟ ਸੋ ਇਹ ਤਾਂ ਨਹੀਂ ਹੈਗਾ ਕਿ ਅਸੀਂ ਬੱਚੇ ਨੂੰ ਸਕੂਲ ਭੇਜਤਾ ਜਾਂ ਥੈਰੇਪੀ ਇੱਕ ਘੰਟੇ ਦੀ ਜਾਂ ਦੋ ਘੰਟੇ ਦੀ ਹਫ਼ਤੇ ਦੇ ਅੰਦਰ ਦੇ ਦਿੱਤੀ ਫਿਜ਼ੀਓਥੈਰੇਪੀ ਤਾਂ ਹੈ ਨਹੀਂ ਕਿ ਤੁਸੀਂ ਜ਼ੈਪ ਕੀਤਾ ਐਂਡ ਨਾਓ ਯੂ ਆਰ ਫਾਈਨ ਵਿਦ ਇਨ ਲਾਈਕ 2 ਵੀਕਸ ਦਿਸ ਇਜ਼ ਅ ਕੰਟੀਨਿਊਅਸ ਪ੍ਰੋਸੈਸ ਦੈਟ ਨੀਡਸ ਟੂ ਬੀ ਕੰਪਲੀਟਡ ਕੰਸਿਸਟੈਂਟਲੀ ਨਾਲੇ ਜੇ ਉਹ ਕੰਸਿਸਟੈਂਸੀ ਨਹੀਂ ਹੈਗੀ ਦੈਨ ਵੇਅਰ ਆਰ ਵੀ ਗੋਇੰਗ ਟੂ ਗੋ ਐਂਡ ਈਵਨ ਇਨ ਸਕੂਲ ਆਈ ਵੁੱਡ ਸੇ ਵੈਨ ਆਈ ਵਾਜ਼ ਯੰਗਰ ਇਟ ਡਿਡ ਅਫੈਕਟ ਮੀ ਬੀਇੰਗ ਮਾਈ ਬ੍ਰਦਰਸ ਸਿਬਲਿੰਗ ਬਿਕੋਜ਼ ਇਨ ਐਲੀਮੈਂਟਰੀ ਸਕੂਲ ਉਹ ਟਰਾਈ ਕਰਦੇ ਪਏ ਸੀਗੇ ਕਿ ਇਹਨੂੰ ਵੀ ਉਹਦੇ ਨਾਲ ਹੀ ਲੰਪ ਕਰੋ ਕਦੀ ਕਦੀ ਮੈਨੂੰ ਮੇਰੀ ਕਲਾਸ 'ਚੋਂ ਕੱਢ ਦਿੰਦੇ ਸੀ ਟੂ ਗੋ ਸਪੋਰਟ ਮਾਈ ਬ੍ਰਦਰ ਇਨ ਹਿਜ਼ ਕਲਾਸ ਇਫ ਹੀ ਵਾਜ਼ ਐਕਟਿੰਗ ਅਪ ਟੂ ਮੱਚ ਸੋ ਇਟ ਐਕਚੁਲੀ ਡਿਡ ਅਫੈਕਟ ਮੀ ਇਨ ਦਾ ਸਕੂਲ ਸਿਸਟਮ ਇਟਸੈਲਫ ਟੂ ਬਿਕੋਜ਼ ਇਟ ਵਾਜ਼ ਅ ਲਿਟਲ ਕਰਪਟ ਓਬਵੀਅਸਲੀ ਦੈਟ ਵਾਜ਼ ਅ ਲੌਂਗ ਟਾਈਮ ਅਗੋ ਬਿਕੋਜ਼ ਅਸੀਂ ਯੂ ਨੋ ਹੁਣ ਤਾਂ ਆਈ ਥਿੰਕ 15 ਸਾਲ ਤਾਂ ਹੋ ਹੀ ਗਏ ਆ ਬਟ ਉਦੋਂ ਇਹ ਚੀਜ਼ਾਂ ਵੀ ਹੁੰਦੀਆਂ ਸੀ ਕਿ ਉਹ ਥੋੜ੍ਹੀ ਜਿਹੀ ਫੰਡਿੰਗ ਦੇਖਦੇ ਸੀਗੇ ਕਿ ਟੈਗ ਜੇ ਤੁਸੀਂ ਬੱਚੇ ਦੇ ਉੱਤੇ ਲਾ ਦਿਓ ਮੋਰ ਫੰਡਿੰਗ ਮਿਲੂਗੀ ਸਕੂਲ ਨੂੰ ਵੱਟ ਦੇ ਡੂ ਵਿਦ ਦੈਟ ਫੰਡਿੰਗ ਵੀ ਡੋਂਟ ਨੋ ਪਰ ਉਹਨਾਂ ਨੇ ਮੇਰੇ ਉੱਤੇ ਵੀ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਦੀਸ ਟੂ ਆਰ ਰਿਲੇਟਡ ਉਹਨੂੰ ਪ੍ਰੋਬਲਮ ਹੈਗੀ ਆ ਇਹਨੂੰ ਵੀ ਕਹੋ ਇਹਨੂੰ ਪ੍ਰੋਬਲਮ ਹੈਗੀ ਆ ਇਹਨੂੰ ਆਹ ਬੱਚਿਆਂ ਨਾਲ ਥੋੜ੍ਹਾ ਜਿਹਾ ਲੰਪ ਕਰੋ ਬਟ ਸ਼ੀ ਇਜ਼ ਐਨ ਈਜ਼ੀ ਕਿਡ ਬਿਕੋਜ਼ ਆਈ ਐਮ ਅ ਟਿਪੀਕਲ ਕਿਡ ਇਹਨੂੰ ਉਹਨਾਂ ਜ਼ਿਆਦਾ ਫੰਡਿੰਗ ਮਿਲੂਗੀ ਨਾਲੇ ਉਹ ਸਕੂਲ ਦੇ ਅੰਦਰ ਕੀ ਕਰਦੇ ਪਿਆ ਯੂ ਡੋਂਟ ਨੋ ਪੇਰੈਂਟਸ ਨੂੰ ਅਵੇਅਰਨੈਸ ਹੈ ਹੀ ਨਹੀਂ ਜਿਹੜੀ ਕਮਿਊਨੀਕੇਸ਼ਨ ਅਸੀਂ ਚਾਹੁੰਦੇ ਹਾਂ ਸਕੂਲ ਐਂਡ ਪੇਰੈਂਟਸ ਨਾਲ ਹੋਣੀ ਚਾਹੀਦੀ ਹੈ ਜਿੱਥੇ ਡਿਸਕਨੈਕਟ ਮੇਨ ਨਹੀਂ ਆਉਂਦਾ ਉਹ ਤਾਂ ਹੈ ਹੀ ਨਹੀਂ ਕਹਿੰਦੇ ਬਹੁਤ ਆ ਕਿ ਕਮਿਊਨੀਕੇਸ਼ਨ ਹੈਗੀ ਆ ਕਮਿਊਨੀਕੇਸ਼ਨ ਬਾਈਂਡਰਸ ਵੀ ਹੈ ਅਸੀਂ ਲਿਖਾਂਗੇ ਜੇ ਕੋਈ ਪ੍ਰੋਬਲਮ ਹੋਈ ਅਸੀਂ ਦੱਸਾਂਗੇ ਅਸੀਂ ਐਕਸਪਲੇਨ ਕਰਾਂਗੇ ਜਦੋਂ ਯੂ ਨੋ ਪਿਕਅਪ ਹੁੰਦਾ ਬਟ ਦੇਰ ਇਜ਼ ਨਥਿੰਗ ਬੀਂਗ ਸੈਡ ਅੰਠਾ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ ਜਦੋਂ ਤਾਂ ਕਹਿ ਨਹੀਂ ਸਕਦੇ ਉਹ ਇਹਦਾ ਬੱਚਾ ਬਹੁਤ ਤੰਗ ਕਰ ਰਿਹਾ ਸੀ ਉਦੋਂ ਜਾ ਕੇ ਕੁਝ ਦੱਸਣਗੇ ਬਟ ਉਸ ਤੋਂ
ਪਹਿਲਾਂ ਡਿਸਕਨੈਕਟ ਫਿਕਸ ਹੋ ਸਕਦਾ
Well, jis asi thoda ja sikhawange if we bring in the type of people that have this type of training to deal with special needs kids first then those people talk to the parents and you know teach those strategies to the parents then I feel like there can be a way to like reconcile this disconnect because pehla ta problem sachi hai that we don't have enough people that are knowledgeable in this jehde EAs hagge jehde
even well trained
but they're well trained in what definitely not to you know
deal with the autistic kids
exactly and if they are that's very rare so we need to have that first where therapists come in and they teach people in school, or at least the school environment has their own people that are being trained in this so they can deal, because now there are a lot more kids that, even if they're not labeled autistic, they don't have their diagnosis, which we already know diagnosis is hard to get anyway. So diagnosis no the chaddo. We have to observe the kid and see. There are so many kids that need some sort of special help in the classrooms now. It's much more prominent than before. So edda de people aan o trained hon. Phir o parents na changi tarah communication karan, sikhan. ਇਹ ਚੀਜ਼ਾਂ ਨਾਲ ਸਾਨੂੰ ਥੋੜ੍ਹਾ ਜਿਹਾ ਡਿਸਕਨੈਕਟ ਰੀਕਨਸਾਈਲ ਹੋਊਗਾ ਕਿ ਚਲੋ ਘਰ ਦੇ ਅੰਦਰ ਵੀ ਹੋ ਰਿਹਾ, ਬਾਹਰ ਵੀ ਹੋ ਰਿਹਾ, ਸਟਰਕਚਰਡ ਇਨਵਾਇਰਮੈਂਟਸ 'ਤੇ ਵੀ ਐਂਡ ਅਨਸਟਰਕਚਰਡ ਇਨਵਾਇਰਮੈਂਟਸ 'ਤੇ।
ਪਰੀਸ਼ਾ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਆਫਕੋਰਸ ਤੁਹਾਡੇ ਤੁਹਾਡੇ ਬ੍ਰਦਰ ਨੂੰ ਆਟਿਜ਼ਮ ਸੀਗਾ, ਤੁਸੀਂ ਇੱਕ ਨੋਰਮਲ ਕਿਡ ਸੀ, ਜ਼ਿਆਦਾ ਧਿਆਨ ਉਹਦੇ ਕੰਨੀ ਰੱਖਿਆ ਗਿਆ, ਤੁਹਾਡੇ ਪੇਰੈਂਟਸ ਵੱਲੋਂ ਉਹਦੇ ਵੱਲ ਜ਼ਿਆਦਾ ਧਿਆਨ ਰੱਖਿਆ ਗਿਆ। ਹੈਵ ਯੂ ਓਬਜ਼ਰਵਡ ਫਰੋਮ ਯੋਰ ਲਿਵਡ ਐਕਸਪੀਰੀਅੰਸ, ਵਾਟ ਡੂ ਯੂ ਥਿੰਕ ਕਿ ਇੱਦਾਂ ਹੁੰਦਾ ਕਿ ਜਿਹੜੇ ਬੱਚੇ ਸਪੈਸ਼ਲ ਨੀਡਸ ਆ ਜਾਂ ਆਟਿਸਟਿਕ ਕਿਡਸ ਆ, ਪੇਰੈਂਟਸ ਇਹ ਸੋਚਦੇ ਨੇ ਵੀ ਕਿਉਂਕਿ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ, ਅਸੀਂ ਇਹਨਾਂ ਦਾ ਸਾਰਾ ਕੰਮ ਕਰ ਦਈਏ, ਉਹ ਬੱਚੇ ਨੂੰ ਇੰਡੀਪੈਂਡੈਂਸ ਘੱਟ ਮਿਲਦੀ ਆ, ਉਹ ਬੱਚੇ ਨੂੰ ਆਪਣੇ ਆਪ ਕੰਮ ਕਰਨਾ ਨਹੀਂ ਆਉਂਦਾ, ਕਿਉਂਕਿ ਉਹਦੇ ਵਾਸਤੇ ਸਾਰਾ ਕੁਛ ਕਰਕੇ ਦੇ ਦਿੱਤਾ ਜਾਂਦਾ। ਆਪਾਂ ਓਵਰ ਪ੍ਰੋਟੈਕਸ਼ਨ ਨੂੰ ਆਪਾਂ ਲਵ ਦੇ ਨਾਲ ਇਕੁਏਟ ਕਰ ਲੈਂਦੇ ਹਾਂ, ਡਜ਼ ਦੈਟ ਹੈਪਨ? ਐਂਡ ਫੇਅਰ ਉਹ ਚੀਜ਼ਾਂ ਜਦੋਂ ਬੱਚਾ ਗਰੋ ਅਪ ਕਰ ਜਾਂਦਾ, ਜਿਵੇਂ ਤੁਹਾਡਾ ਬ੍ਰਦਰ 24 ਸਾਲਾਂ ਦਾ ਹੈ, ਉਹ ਹੁਣ ਕਿੰਨਾ ਕੁ ਇੰਡੀਪੈਂਡੈਂਟ ਹੈ, ਇੰਡੀਪੈਂਡੈਂਟਲੀ ਕਿੰਨੀ ਚੰਗੇ ਤਰੀਕੇ ਨਾਲ ਓਪਰੇਟ ਕਰ ਸਕਦਾ? ਹੈਵ ਯੂ ਓਬਜ਼ਰਵ ਦੈਟ ਕਿ ਯੈਸ, ਓਵਰ ਪ੍ਰੋਟੈਕਸ਼ਨ ਇਜ਼ ਐਕਚੁਲੀ ਡੂਇੰਗ ਹਾਰਮ ਰਾਦਰ ਦੈਨ ਡੂਇੰਗ ਗੁੱਡ ਟੂ ਦ ਚਾਈਲਡ?
ਆਈ ਮੀਨ, ਮੈਂ ਤਾਂ ਕਹੂੰਗੀ ਸਾਰਿਆਂ ਕੇਸਿਸ ਅੰਦਰ, ਟਿਪੀਕਲ ਐਂਡ ਏਟਿਪੀਕਲ ਕਿਡਸ, ਓਵਰ ਪ੍ਰੋਟੈਕਸ਼ਨ ਇਜ਼ ਬੈਡ, ਬਿਕੋਜ਼ ਤੁਸੀਂ ਜੇ ਬੱਚੇ ਨੂੰ ਰੇਜ਼ ਹੀ ਨਹੀਂ ਕਰੋਗੇ ਇੰਡੀਪੈਂਡੈਂਟ ਬਣਨ ਨੂੰ, ਉਹ ਕਿੱਦਾਂ ਸਿੱਖੂਗਾ? ਬਟ ਡਿਫਰੈਂਸ ਇਹ ਹੈ ਕਿ ਜਿਹੜੇ ਸਪੈਸ਼ਲ ਬੱਚੇ ਹੁੰਦੇ ਆ, ਇਹਨਾਂ ਦੇ ਜਿਹੜੇ ਨਹੀਂ ਸਪੈਸ਼ਲ ਹੁੰਦੇ, ਜਿਹੜੇ ਅਸੀਂ ਜਿੱਦਾਂ ਅਸੀਂ ਹੁੰਦੇ ਹਾਂ, ਅਸੀਂ ਉਹ ਚੀਜ਼ ਨੂੰ ਕਰ ਸਕਦੇ ਹਾਂ ਫਿਕਸ, ਵੱਡੇ ਹੋ ਕੇ ਅਸੀਂ ਜਲਦੀ ਸਿੱਖ ਸਕਦੇ ਹਾਂ ਕਿ ਓਕੇ ਹੁਣ ਮੰਮਾ ਨਹੀਂ ਹੈਗੇ, ਪਾਪਾ ਨਹੀਂ ਹੈਗੇ, ਅਸੀਂ ਇਹ ਚੀਜ਼ਾਂ ਸਿੱਖੀਆਂ, ਆਪਣੀ ਕੁਕਿੰਗ, ਆਪਣੀ ਯੂ ਨੋ ਡਰੈਸਿੰਗ, ਵਟਐਵਰ, ਉਹ ਡਰੈਸਿੰਗ ਚਲੋ ਸਾਨੂੰ ਆਉਂਦੀ ਹੈ, ਬਟ ਈਵਨ ਬਿਗਰ ਥਿੰਗਸ ਅਸੀਂ ਲਰਨ ਕਰਦੇ ਹਾਂ। ਪਰ ਇੱਦਾਂ ਦਿਆਂ ਬੱਚਿਆਂ ਵਾਸਤੇ ਜੇ ਤੁਸੀਂ ਪਹਿਲਾਂ ਤੋਂ ਹੀ ਇੱਦਾਂ ਦੀ ਓਵਰ ਡਿਪੈਂਡੈਂਸ ਫੋਸਟਰ ਕਰੋਗੇ, ਉਹ ਕਿੱਦਾਂ ਸਿੱਖਣਗੇ? ਉਹਨਾਂ ਦਾ ਤਾਂ ਵੈਸੇ ਹੀ ਡੇਲੀ ਚੀਜ਼ਾਂ ਬਹੁਤ ਡਿਫੀਕਲਟ ਹੈ, ਬਿਕੋਜ਼ ਦੇ ਹੈਵ ਸੋ ਮਚ ਗੋਇੰਗ ਔਨ ਇਨ ਦੇਅਰ ਹੈਡ, ਦੇ ਹੈਵ ਸੋ ਮਚ ਐਕਟੀਵਿਟੀ ਦੈਟ ਦੇ ਨੀਡ ਟੂ ਕਾਮ ਡਾਊਨ ਵਿਦ ਮੈਡੀਕੇਸ਼ਨ, ਵਿਦ ਸਟਿਮੂਲਸ, ਵਿਦ ਯੂ ਨੋ ਸੈਂਸਰੀ ਇਨਪੁਟ। ਸੋ ਇਹ ਚੀਜ਼ਾਂ ਮੈਂ 100% ਵਿਦ ਇਨ ਮਾਈ ਓਨ ਫੈਮਿਲੀ ਦੇਖੀਆਂ, ਐਂਡ ਬਿਕੋਜ਼ ਆਈ ਵਰਕ ਇਨ ਦਿਸ ਫੀਲਡ, ਉਹ ਤਾਂ ਮੈਂ ਦੇਖਿਆ ਹੀ ਦੇਖਿਆ ਕਿ ਮੋਮਸ ਸਪੈਸ਼ਲੀ ਇਨ ਆਰ ਯੂ ਨੋ ਬਰਾਊਨ ਕਲਚਰਸ ਟੂ, ਸਾਨੂੰ ਇਹੀ ਸਿਖਾਇਆ ਗਿਆ ਕਿ ਚਲੋ ਸਾਨੂੰ ਪਤਾ ਸਾਨੂੰ ਬੱਚੇ ਨੂੰ ਕੀ ਚਾਹੀਦਾ, ਤਾਂ ਅਸੀਂ ਪਹਿਲਾਂ ਹੀ ਦੇ ਦਈਏ, ਉਹਨੂੰ ਭੁੱਖ ਲੱਗੀ ਮੈਨੂੰ ਪਤਾ ਉਹਨੇ ਕੀ ਖਾਣਾ, ਉਹਨੂੰ ਵਾਸ਼ਰੂਮ ਜਾਣਾ ਮੈਨੂੰ ਪਤਾ ਉਹਨੂੰ ਮੈਂ ਲੈ ਕੇ ਜਾਵਾਂ। ਅਸੀਂ ਇਹ ਚੀਜ਼ ਕਿਉਂ ਕਰਦੇ ਹਾਂ? ਇੱਕ ਤਾਂ ਸਾਡਾ ਪਿਆਰ ਹੁੰਦਾ ਕਿ ਬੱਚਾ ਠੀਕ ਰਹੇ, ਦੂਜਾ ਸਾਨੂੰ ਇਹ ਹੁੰਦਾ ਕਿ ਸਾਡਾ ਰੂਟੀਨ ਛੇਤੀ ਛੇਤੀ ਓਵਰ ਹੋ ਜਾਵੇ, ਵੀ ਡੋਂਟ ਵਾਂਟ ਟੂ ਟੇਕ ਦ ਟਾਈਮ as like you know a parent, because they don't just have the responsibility of their kid, they have so many responsibilities that they're juggling at the same time. So eh cheez de utte you know focus karna ki chalo main bacche nu sikhaawa apne shoelace tie karan, apne aap feeding karan, apne aap mainu washroom da dassan, even daily tasks sikhana is so hard. And then when the kid is non-verbal, ਉਹਨੂੰ ਇਨਕਰੇਜ ਕਰਨਾ ਕਿ ਉਹ ਸਪੀਕ ਕਰਕੇ ਇਨ ਐਨੀ ਵੇ ਯੂ ਨੋ ਕਮਿਊਨੀਕੇਟ ਕਰਕੇ ਸਾਨੂੰ ਦੱਸਣ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ, ਉਹ ਤਾਂ ਅਸੀਂ ਵੇਟ ਹੀ ਨਹੀਂ ਕਰਦੇ, ਅਸੀਂ ਓਪਰਚੁਨਿਟੀ ਦਿੰਦੇ ਹੀ ਨਹੀਂ। ਇੱਕ ਤਾਂ ਅਸੀਂ ਜੇ ਬੱਚੇ ਨੂੰ ਕੁਐਸਚਨ ਪੁੱਛਦੇ ਹਾਂ, ਹਾਲੇ ਵੀ ਚਾਹੇ ਸਾਨੂੰ ਪਤਾ ਇਹ ਬੱਚਾ ਸਪੈਸ਼ਲ ਹੈ, ਵੀ ਐਕਸਪੈਕਟ ਆਨਸਰਸ ਰਾਈਟ ਅਵੇ, ਅਸੀਂ ਪ੍ਰੋਸੈਸਿੰਗ ਟਾਈਮ ਨਹੀਂ ਦਿੰਦੇ। ਫਿਰ ਅਸੀਂ ਇੰਨਾ ਜ਼ਿਆਦਾ ਉਹ ਫਾਸਟ ਪੇਸ ਲਾਈਫ ਦਿੰਦੇ ਹੁੰਦੇ ਹਾਂ, ਇਸਪੈਸ਼ਲੀ ਇਨ ਦੀਜ ਲਾਈਕ ਇਨਵਾਇਰਮੈਂਟਸ, ਇਨ ਦੀਜ ਫੈਮਲੀਜ਼, ਇਟਸ ਸੋ ਹਾਰਡ ਦੈਟ ਟਾਈਮ ਹੀ ਨਹੀਂ ਦਿੰਦੇ ਕਿ ਅਸੀਂ ਬੱਚਿਆਂ ਨੂੰ ਸਿਖਾਈਏ। ਤਾਂ ਫਿਰ ਜਲਦੀ ਜਲਦੀ ਰੂਟੀਨ ਫਿਨਿਸ਼ ਕਰਨ ਵਾਸਤੇ ਚਲੋ ਦਿਨ ਪੂਰਾ ਹੋਵੇ, ਨੈਕਸਟ ਡੇ ਵੀ ਕਰਨਾ, ਆਹ ਵੀ ਕਰਨਾ, ਆਹ ਵੀ ਕਰਨਾ, ਉਹਦੇ ਅੰਦਰ ਅਸੀਂ ਬੱਚਾ ਕਦੋਂ ਵੱਡਾ ਹੋ ਜਾਂਦਾ, ਬਟ ਵੱਡਾ ਹੁੰਦਾ ਹੀ ਨਹੀਂ, ਉਹ ਚੀਜ਼ ਹੋ ਜਾਂਦੀ ਆ, ਵੱਡੇ ਲੱਗਦੇ ਆ ਬਟ ਉਹਨਾਂ ਦੀਆਂ ਹਰਕਤਾਂ ਹਾਲੇ ਵੀ ਇਮੈਚਰ, ਰਾਈਟ, ਲਾਈਕ ਅ ਲਿਟਲ ਬਿਟ ਇਨਫੈਂਟਲਾਈਜ਼।
ਅੱਛਾ, ਹੁਣ ਤੁਹਾਡੇ ਬ੍ਰਦਰ 24 ਦੇ ਨੇ ਜੀ, ਇੱਥੇ ਫੰਡਿੰਗ ਕਿੰਨੀ ਏਜ ਤੱਕ ਮਿਲਦੀ ਆ ਆਪਣੀ ਬੀਸੀ ਦੇ ਵਿੱਚ?
18 and but after 6 funding the bahut jyada drop ho jandi
hai, jivein Narendra ji ne dassya hi hai, 6 tak tuhanu 22000 milde hai te odo baad sirf tuhade hath de vich 6000 hi aunde hai, 16000 goes to the school district, right?
Saade hath ch kuch nahi hunda waise, chahe chote
chale jande
hai, yeah, because ik ta ਅਵੇਲੇਬਿਲਿਟੀ ਹੈਗੀ ਆ ਚੀਜ਼ਾਂ ਦੀ, ਬਟ ਐਕਸੈਸ ਕਰਨਾ ਬਹੁਤ ਔਖਾ। ਨਾਲੇ ਤੁਸੀਂ ਜੇ ਬੈਕਗਰਾਊਂਡ ਤੋਂ ਆ ਰਹੇ ਹੋ ਦੈ ਯੂ ਡੋਨਟ ਈਵਨ ਹੈਵ ਦਾ ਲੈਂਗੁਏਜ, ਪ੍ਰੋਪਰ ਲੈਂਗੁਏਜ ਟੂ ਲਾਈਕ ਯੂ ਨੋ ਕਮਿਊਨੀਕੇਟ ਦੀਸ ਥਿੰਗਸ। ਜਿੱਦਾਂ ਮੋਸਟ ਇਮੀਗ੍ਰੈਂਟ ਫੈਮਲੀਜ਼ ਆਰ ਕਮਿੰਗ, ਉਹਨਾਂ ਨੂੰ ਪਹਿਲਾਂ ਤਾਂ ਆਟਿਜ਼ਮ ਦਾ ਹੀ ਨਹੀਂ ਪਤਾ, ਇੰਟਲੈਕਚੁਅਲ ਇੰਪੇਅਰਮੈਂਟ ਦਾ ਨਹੀਂ ਪਤਾ, ਸੋ ਮੈਨੀ ਥਿੰਗਸ। ਪਹਿਲਾਂ ਤੁਹਾਡੇ ਬੱਚੇ ਨੂੰ ਆਹ ਚੀਜ਼ ਹੋਈ ਹੈ ਉਹ ਡਾਇਗਨੋਸਿਸ ਲੈਣਾ ਔਖਾ, ਫਿਰ ਉਹ ਚੀਜ਼ ਨੂੰ ਅੰਡਰਸਟੈਂਡ ਕਰਨਾ ਉਹ ਦੂਜਾ ਯੂ ਨੋ ਔਖਾ ਸਟੈਪ ਹੈ। ਐਂਡ ਦੈਨ ਥਰਡ ਐਕਸੈਸ ਕਰਨਾ, ਸੋਸ਼ਲ ਵਰਕਰਸ ਨਾਲ ਗੱਲਾਂ ਕਰਨੀਆਂ, ਉਹਨਾਂ ਨੂੰ ਫਿਗਰ ਆਊਟ ਕਰਨਾ ਕਿ ਹਾਊ ਐਮ ਆਈ ਸਪੋਜ ਟੂ ਐਕਸੈਸ ਦੀਜ਼ ਥਿੰਗਸ। ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਕੀ ਕੀ ਅਵੇਲੇਬਲ ਹੈਗਾ, ਫਿਰ ਉਹਨੂੰ ਐਕਚੁਅਲੀ ਐਕਸੈਸ ਕਰਨਾ ਬਹੁਤ ਔਖਾ ਹੁੰਦਾ। ਸੋ ਯਾ, ਫੰਡਿੰਗ ਇਜ਼ ਯੂ ਨੋ ਦੇਅਰ, ਐਂਡ ਕਹਿੰਦੇ ਆ ਨਾਲੇ ਲੱਗਦਾ ਕਿ ਸਾਨੂੰ ਹੈਲਪ ਬਹੁਤ ਹੋ ਰਹੀ ਆ, ਬਟ ਜੇ ਫੰਡਿੰਗ ਹੋਵੇ ਨਾਲੇ ਉਹਨੂੰ ਐਕਸੈਸ ਹੀ ਨਹੀਂ ਕਰ ਸਕਦੇ ਹਾਂ ਤਾਂ ਅਸੀਂ ਕੀ ਕਰ ਸਕਦੇ ਹਾਂ, ਰਾਈਟ? ਇਟਸ ਲਾਈਕ ਹੈਵਿੰਗ ਵੀਲਚੇਅਰ ਐਕਸੈਸਿਬਿਲਿਟੀ ਇਨ ਅ ਬਿਲਡਿੰਗ, ਪਰ ਕੋਈ ਸਾਈਨਸ ਹੀ ਨਹੀਂ ਹੈਗੇ ਕਿ ਅਸੀਂ ਜਾਣਾ ਕਿੱਥੇ ਆ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਉਹਦਾ ਕੀ ਕਰੀਏ, ਰਾਈਟ? ਸੋ ਇਟ ਬਿਕਮਸ ਵੇਸਟਡ। ਐਂਡ ਦੈਨ ਆਫਟਰ ਐਡਲਟਹੁੱਡ, ਯੈਸ, ਵੈਨ ਆਫਟਰ 18, ਜਦੋਂ ਸਕੂਲ ਸਿਸਟਮ ਤੋਂ ਬੱਚਾ ਨਿਕਲ ਜਾਂਦਾ, ਆਫਟਰ 18 ਯੂ ਕੈਨ ਸਟਿਲ ਕੀਪ ਯੂਰ ਚਾਈਲਡ ਇਨ ਹਾਈ ਸਕੂਲ ਫੋਰ ਵਨ ਮੋਰ ਈਅਰ। ਮਾਈ ਬ੍ਰਦਰ ਆਲਸੋ ਕੰਪਲੀਟਡ ਹਾਈ ਸਕੂਲ ਇਨ age 19, so ek haal saal dinde ya, but again school ch ki
baad you are by your own,
oh 100%
19 to 18 to baad basically you are by your own.
They have services, their CLBC community living for adult community living for BC, but it's just difficult to access. ਜੇ ਹੁਣ ਸਾਨੂੰ
ਅੱਛਾ ਹੁਣ ਜੇ ਐਡਲਟ ਵਾਸਤੇ ਵੀ ਐਕਸੈਸ ਕਰਨਾ, ਉਹਦੇ ਵਿੱਚ ਵੀ ਡਿਫਿਕਲਟੀ ਸੀ?
ਇਟਸ ਡਿਫਿਕਲਟ ਫਰਮ ਡੇ 1, ਇਟ ਇਜ਼ ਡਿਫਿਕਲਟ ਫਰਮ ਡੇ 1, ਐਂਡ ਇਹਦੇ ਅੰਦਰ ਨੌਲੇਜ ਐਂਡ ਨੈਟਵਰਕ ਬਹੁਤ ਜ਼ਿਆਦਾ, ਐਂਡ ਅਬਿਲਿਟੀ ਟੂ ਸਪੀਕ ਐਂਡ ਦੈਨ ਟਾਕ ਟੂ ਪੀਪਲ, ਦੈਟ ਇਜ਼ ਲਾਈਕ ਰੀਲੀ ਰੀਲੀ ਹਾਰਡ ਟੂ ਡੂ, ਬਿਕੋਜ਼ ਦੇਰ ਇਜ਼ ਜਸਟ ਦੇਰ ਦੀਜ਼ ਆਰ ਅੰਡਰ ਫੰਡਡ ਥਿੰਗਸ, and no one has that much time. They one social worker has so many families to deal with, they're underpaid, it's really hard to talk to them, access those things, and then also get over the language barrier when you come from these backgrounds. So inni funding hagi, obviously je tusi apne waste advocate kar sakde ho, apne bacche waste advocate kar sakde ho, hun jada main ਇੱਥੇ ਗਰੋਅ ਅਪ ਕੀਤੀ ਹਾਂ, ਸੋ ਆਈ ਕੈਨ ਹੈਲਪ ਮਾਈ ਪੇਰੈਂਟਸ, ਇਫ ਯੂ ਹੈਵ ਅਨਦਰ ਚਾਈਲਡ ਦੈਟ ਕੈਨ ਆਲਸੋ ਐਡਵੋਕੇਟ ਫੋਰ ਯੂ ਬੈਟਰ ਦੈਨ ਯੂ ਕੈਨ ਫੋਰ ਯੂਰ ਚਿਲਡਰਨ, ਉਹ ਚੀਜ਼ਾਂ ਨਾਲ ਥੋੜ੍ਹਾ ਜਿਹਾ ਉਹ ਮਿਲ ਜਾਂਦਾ। ਐਂਡ ਵਨ ਗਵਰਨਮੈਂਟ ਸੀਜ਼, ਵਨ ਦੀਜ ਪੀਪਲ ਸੀ ਦੈਟ ਯੂ ਆਰ ਰੀਲੀ ਸਮਾਰਟ, ਐਂਡ ਯੂ ਨੋ ਈਵਨ ਐਜ਼ ਅ ਬਰਾਊਨ ਪਰਸਨ, ਬਿਕੋਜ਼ ਦੈਟਸ ਵਟ ਦੇ ਐਕਸਪੈਕਟ, ਯੂ ਨੋ ਵੈਨ ਯੂਅਰ ਬਰਾਊਨ, ਯੂ ਦੇ ਡੋਂਟ ਐਕਸਪੈਕਟ ਯੂ ਟੂ ਨੋ ਆਲ ਦੀਜ਼ ਥਿੰਗਸ ਟੂ ਫਾਈਟ ਬੈਕ, ਦੇ ਐਕਸਪੈਕਟ ਯੂ ਟੂ ਬੀ ਅ ਕਾਵਰਡਲੀ, ਰਾਈਟ? ਸੋ ਜੇ ਤੁਸੀਂ ਇਹ ਚੀਜ਼ਾਂ ਕਰਦੇ ਹੋ, ਉਹਨਾਂ ਨੂੰ ਦਿਖਾਉਂਦੇ ਹੋ, ਫਿਰ ਤੁਹਾਨੂੰ ਜਾ ਕੇ ਮੇ ਬੀ ਸੀਰੀਅਸ ਹੀ ਰਹਿੰਦੇ ਕਿ ਇਹ ਥੋੜ੍ਹੀ ਫੈਮਲੀ ਉੱਦਾਂ ਦੀ ਹੈਗੀ ਆ, ਚਲੋ ਦਓ, ਬਟ ਜਿਹੜੀਆਂ ਫੈਮਲੀਜ਼ ਨੂੰ ਉਹ ਚੀਜ਼ਾਂ ਕਰਨੀਆਂ ਆਉਂਦੀਆਂ ਨਹੀਂ, ਉਹ ਸਪੋਰਟ ਨਹੀਂ ਹੈਗੀ, ਯੂ ਹੈਵ ਟੂ ਫਾਈਟ ਸੋ ਮੱਚ ਫੋਰ ਯੂਰ ਕਿਡ, ਐਂਡ ਇਟਸ ਰੀਲੀ ਹਾਰਡ।
ਓਕੇ, ਤੁਸੀਂ ਦੋਨੋਂ ਜਣੇ ਪਲੀਜ਼ ਗ੍ਰੇਡ ਕਰੋ ਜੀ ਆਪਣੇ ਐਕਸਪੀਰੀਅੰਸ ਦੇ ਬੇਸ 'ਤੇ, ਜਿਹੜਾ ਇਹ ਸਿਸਟਮ ਆਪਣਾ ਚੱਲ ਰਿਹਾ ਇਸ ਟਾਈਮ, ਜਿਵੇਂ ਆਟਿਸਟਿਕ ਕਿਡਸ ਨੂੰ ਸਪੋਰਟ ਦਿੱਤੀ ਜਾਂਦੀ ਆ, ਪਹਿਲਾਂ ਤਾਂ ਕਲੈਰਿਟੀ, ਕਿੰਨੀ ਕੁ ਕਲੈਰਿਟੀ ਆ, ਕਿੰਨਾ ਕੁ ਤੁਹਾਨੂੰ ਪਤਾ ਆ ਵੀ ਕਿੱਥੇ ਜਾਣਾ, ਕਿਵੇਂ ਕਰਨਾ, ਕੀ ਕਰਨਾ, ਪ੍ਰੋਸੈਸ ਦੀ ਸਮਝ ਕਿੰਨੀ ਆ, ਕਲੈਰਿਟੀ, ਹੈ ਨਾ? ਫਿਰ ਤੁਸੀਂ ਸਪੋਰਟ ਬਾਰੇ ਦੱਸਿਓ ਵੀ ਜਿਹੜੀ ਸਪੋਰਟ ਮਿਲਦੀ ਆ ਉਹਨੂੰ ਤੁਸੀਂ ਕਿਵੇਂ ਕ੍ਰੀਏਟ ਕਰੋਗੇ। ਕਲਚਰਲ ਅੰਡਰਸਟੈਂਡਿੰਗ, ਐਜ਼ ਵੀ ਸੈਡ, ਲਿੰਗੁਇਸਟਿਕਲੀ ਤੁਹਾਨੂੰ ਐਪਰੋਪ੍ਰੀਏਟ ਸਪੋਰਟ ਮਿਲਦੀ ਆ, ਕਲਚਰਲੀ ਐਪਰੋਪ੍ਰੀਏਟ ਸਪੋਰਟ ਮਿਲਦੀ ਆ ਕਿ ਨਹੀਂ ਮਿਲਦੀ, ਸਕੂਲ ਸਪੋਰਟ ਐਂਡ ਅਫੋਰਡੇਬਿਲਿਟੀ। ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ 'ਤੇ ਜੇ ਤੁਸੀਂ ਗ੍ਰੇਡ ਕਰਨਾ ਹੋਵੇ, ਕਿੰਨੇ ਗ੍ਰੇਡ ਦਓਗੇ ਤੁਸੀਂ? ਪਰੀਸ਼ਾ, ਲੈਟਸ ਸਟਾਰਟ ਵਿਦ ਯੂ, ਹਾਊ ਮੱਚ ਵੁੱਡ ਯੂ ਗ੍ਰੇਡ?
ਆਈ ਥਿੰਕ ਆਈ ਵੁੱਡ ਗਿਵ ਡੀਜ਼ ਆਲ ਅਰਾਊਂਡ, ਆਈ ਵੁਡਨਟ ਸੇ ਫੇਲ, ਬਿਕੋਜ਼ ਐਟਲੀਸਟ ਅਸੀਂ ਇੱਥੇ ਰੈਕਗਨਾਈਜ਼ ਕਰ ਰਹੇ ਹਾਂ ਕਿ ਲੋੜ ਹੈਗੀ ਆ, ਐਂਡ ਸਿਸਟਮਸ ਹੈਗੇ ਆ ਜਿਹੜੇ ਹਾਲੇ 100% ਫਿਕਸ ਨਹੀਂ ਹੋਏ, ਬਟ ਐਟਲੀਸਟ ਇਸਟੈਬਲਿਸ਼ਡ ਹੈਗੇ ਆ। ਸੋ ਆਈ ਵੁੱਡ ਸੇ ਦੇਰ ਇਜ਼ ਸਮ ਅਟੈਂਪਟ ਟੂ ਲਾਈਕ ਐਡਰੈਸ ਦੀਜ਼ ਥਿੰਗਸ and provide support for these things, but why I give us such a low mark and say D is because we same cheez accessibility is so difficult, wait times kinne long hai, accessibility kinni difficult hai, understanding parents ko sikhana ki this is what is available for you, this is how you access it. Inne complicated systems hai na, nal inna jyada fight karni pendi, inna jyada apne bacche nu assessments kar kar ke dikhana penda, this is how much my kid needs, and oh assessments andar inna time lag janda, tusi kadon tak, like jadon tak assessment use hundi hai ya hundi hai bacche de situation hi puri change ho jandi hai. So it's like the wait times, the communication and the support in that way, like I feel like it's a D because it's there but we're not able to understand how to use it and how to have it in our hand. And yeah
Narinder ji tusi dasso.
Haan ji ji main vi D hi deungi, je out of 10 kahoge ta main 3 deungi kyunki system bahut complex aa. ਤੁਹਾਨੂੰ ਹਰ ਚੀਜ਼ ਲਈ ਦੂਜਾ ਫਾਈਟ ਕਰਨੀ ਪੈਂਦੀ ਆ, ਜੇ ਤੁਹਾਨੂੰ ਲੈਂਗੁਏਜ ਆਉਂਦੀ ਆ ਆਪ ਤੁਹਾਨੂੰ ਪਹਿਲਾਂ ਪੜ੍ਹ ਕੇ ਸਾਰਾ ਕੁਝ ਸਮਝਣਾ ਪੈਂਦਾ ਵਾ ਕਿ ਚੀਜ਼ ਕੀ ਆ, ਤੁਸੀਂ ਕਿੱਦਾਂ ਆਂਸਰ ਲੈ ਕੇ ਬੈਕ ਕਰਨੀ ਆ, ਜੇ ਤਾਂ ਤੁਸੀਂ ਉਹਨਾਂ ਦੇ ਅੱਗੇ ਖੜ ਜਾਓਗੇ ਅਰਜੋਗੇ ਤਾਂ ਉਹ ਤੁਹਾਨੂੰ ਕੁਛ ਮਿਲ ਜੂਗਾ, ਨਹੀਂ ਤਾਂ ਬਸ ਉਹਨਾਂ ਨੇ ਸਾਲਾਂ ਬੱਧੀ ਹਾਂ ਅਸੀਂ ਤੁਹਾਡਾ ਨੇਮ ਪਾਇਆ ਹੋਇਆ ਤੁਸੀਂ ਲੈਸਟ 'ਚ ਆ ਲੈਸਟ 'ਚ ਆ, ਇੱਥੋਂ ਤੱਕ ਕਿ ਬੱਚੇ 18 ਸਾਲ ਦੇ ਵੀ ਹੋ ਜਾਣਗੇ ਤੁਹਾਡੀ ਟਰਨ ਨਹੀਂ ਆਉਣੀ, ਤੁਹਾਨੂੰ ਆਪਣੇ ਬੱਚੇ ਲਈ ਆਪ ਹੀ ਦੂਜਾ ਆਪਣਾ ਫਾਈਟ ਕਰਨੀ ਪੈਣੀ ਆ, ਸਿਸਟਮ ਬਹੁਤ ਕੰਪਲੈਕਸ ਆ। ਮੈਂ ਕਈ ਵਾਰੀ ਤਾਂ ਇਹ ਵੀ ਲੱਗਦਾ ਕਿ ਕਈ ਥਾਵਾਂ 'ਤੇ ਦੂਜਾ ਆਪਣਾ ਪਾਰਸ਼ਲਟੀ ਵੀ ਹੁੰਦੀ ਆ, ਕਈ ਥਾਵਾਂ 'ਤੇ ਮੈਂ ਇਹ ਚੀਜ਼ ਨੋਟਿਸ ਕੀਤੀ ਹੈ, ਇਹ ਚੀਜ਼ ਹੁੰਦਾ ਵਾ, ਇਹ ਦੂਜੀ ਕਮਿਊਨਿਟੀ ਤੋਂ ਆ, ਦੂਜਾ ਆਪਣਾ ਬਰਾਊਨ ਸਕੈਨ ਆ, ਇਹ ਦੂਜਾ ਵਾਈਟ ਸਕੈਨ ਆ, ਇਹ ਚੀਜ਼ਾਂ ਵੀ ਅਫੈਕਟ ਕਰਦੀਆਂ ਵਾ, ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ, ਜੇ ਤੁਸੀਂ ਸਟਰੋਂਗ ਹੋ ਕੇ ਲੜੋਗੇ ਤਾਂ ਤੁਹਾਨੂੰ ਕੁਛ ਮਿਲ ਜੂਗਾ। ਐਂਡ ਹੁਣ ਜਿਹੜੀ ਨਵੀਂ ਸਿਸਟਮ ਆ ਰਿਹਾ ਫੰਡਿੰਗ 'ਚ, ਉਹ ਇਨਕਮ ਦੂਜਾ ਬੈਰੀਅਰ ਦੇ ਰਹੇ ਆ, ਪਹਿਲਾਂ ਇਨਕਮ ਦੂਜਾ ਬੈਰੀਅਰ ਕੋਈ ਨਹੀਂ ਸੀਗਾ, ਜੇ ਉਹਨਾਂ ਨੇ 80,000 ਵੀ ਰੱਖਿਆ ਤੁਸੀਂ ਸਪੋਜ਼ ਕਰੋ, ਇੰਨਾ ਹੀ ਚੱਲਦਾ ਜਿਵੇਂ ਅਫੋਰਡੇਬਲ ਚਾਈਲਡ ਕੇਅਰ, ਦੂਜਾ ਬੈਨੀਫਿਟ ਆਈ ਡੋਂਟ ਨੋ ਤੁਹਾਨੂੰ ਪਤਾ ਹੋਊਗਾ। ਸੋ ਉਹਦੇ ਵਿੱਚ ਇਹ ਹੁੰਦਾ ਕਿ ਜੇ ਹੁਣ ਜੇ ਮੰਨ ਲਓ ਮੈਂ 80,000 'ਤੇ ਵੀ ਅਪਲਾਈ ਕੀਤਾ, ਅਪਰੂਵ ਨਹੀਂ ਕਰਦੇ ਹਜੇ, ਇੱਦੋਂ ਹੋਰ ਘੱਟ ਕੇ ਆ ਜਾਓ, ਜੇ ਅਸੀਂ ਇੱਦੋਂ ਹੋਰ ਘੱਟ ਕੇ ਕਮਾਉਣਾਂਗੇ ਤਾਂ ਅਸੀਂ ਸਰਵਾਈਵ ਕਿੱਦਾਂ ਕਰਾਂਗੇ ਇਸ ਸੱਚੇ। ਮੈਂ ਜਿਨ੍ਹਾਂ ਨੇ ਵੀ ਇਹ ਇਨਕਮ ਦੇ ਦੂਜਾ ਆਪਣਾ ਬੈਰੀਅਰ ਬਣਾਇਆ, ਉਹਨਾਂ ਨੂੰ ਮੈਂ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ 80,000 ਦੇ ਨਾਲ ਸਰਵਾਈਵ ਕਰਕੇ ਦਿਖਾਓ ਕਿ ਤੁਸੀਂ ਸਰਵਾਈਵ ਕਰ ਸਕਦੇ ਆ ਇਸ ਏਜ ਦੇ ਵਿੱਚ, ਉਹਦੇ 'ਚ ਮਿਲਣਾ ਵੀ ਕਿੰਨਾ, $200-$300 ਜੇ ਤੁਸੀਂ ਕੰਮ ਕਰਦੇ ਆ ਤਾਂ ਕਿ ਤੁਹਾਡੇ ਬੱਚੇ ਦੀ ਟੇਕ ਕੇਅਰ ਲਈ ਕੋਈ ਹੈਗਾ। ਕਹਿੰਦੇ ਨਹੀਂ ਜੀ ਤੁਸੀਂ ਆਪਣੇ ਬੱਚਿਆਂ ਨੂੰ ਉੱਥੇ ਦੂਜਾ ਆਪਣਾ ਭੇਜੋ, ਦੂਜਾ ਆਪਣਾ ਡੇ ਕੇਅਰ 'ਚ, ਕੌਣ ਸਾਡੇ ਬੱਚਿਆਂ ਨੂੰ ਲੈਂਦਾ ਵਾ, ਲੈ ਕੋਈ ਲੈਂਦਾ ਹੀ ਨਹੀਂ, ਕਹਿੰਦੇ ਸਾਡੇ ਕੋਲ ਹੈ ਨਹੀਂ ਕੋਈ ਸਪੋਰਟ ਵਰਕਰ। ਅਸੀਂ ਤੁਸੀਂ ਇਹ ਦੱਸੋ ਵੀ ਜੇ ਅਸੀਂ ਕੰਮ ਨਹੀਂ ਕਰਦੇ ਤਾਂ ਸਾਨੂੰ ਗੌਰਮੈਂਟ ਕੁਛ ਨਹੀਂ ਦਿੰਦੀ, ਜੇ ਅਸੀਂ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਕਿੱਥੇ ਛੱਡ ਕੇ ਆਈਏ। ਸੋ ਸਿਸਟਮ ਇਜ਼ ਟੋਟਲੀ ਕਲੈਪਸ, ਜਸਟ 3 out of 10।
ਆਈ ਥਿੰਕ ਯੂ ਗਾਈਸ ਹੈਵ ਟੂ ਕੀਪ ਗੋਇੰਗ ਸਟਰੋਂਗ, ਦੈਟਸ ਆਲ ਆਈ ਕੈਨ ਸੇ।
ਥੈਂਕ ਯੂ।
ਔਰ ਇਹ ਇਹ ਕੋਈ ਇੱਕ ਦਿਨ ਦੀ ਗੱਲ ਤਾਂ ਹੈ ਨਹੀਂ ਗਾ ਵੀ ਤੁਸੀਂ ਇਸ ਬੱਚੇ ਨੂੰ ਇੱਕ ਦਿਨ ਵਾਸਤੇ ਸਾਂਭਣਾ ਜਾਂ 7 ਦਿਨ ਵਾਸਤੇ ਜਾਂ 10 ਦਿਨ ਵਾਸਤੇ ਸਾਂਭਣਾ, ਇਟਸ ਅ ਲਾਈਫ ਲੌਂਗ
ਥਿੰਗ, ਇਟਸ ਅ ਲਾਈਫ ਟਾਈਮ, ਇਟਸ ਅ ਲਾਈਫ ਟਾਈਮ। ਸੋ ਸਾਨੂੰ ਤਾਂ ਹਮੇਸ਼ਾ ਹੀ ਸਟ੍ਰੈਸ ਰਹਿੰਦੀ ਹੈ ਕਿ ਜਿੰਨਾ ਚਿਰ ਅਸੀਂ ਹੈਗੇ ਹਾਂ ਅਸੀਂ ਦੇਖ ਰਹੇ ਹਾਂ। ਹੁਣ ਜਿਵੇਂ ਮੇਰਾ ਬੇਟਾ ਇਕੱਲਾ ਵਾ, ਜੇ ਕੱਲ੍ਹ ਨੂੰ ਅਸੀਂ ਇਹ ਦੁਨੀਆਂ ਤੋਂ ਚਲੇ ਜਾਂਦੇ ਹਾਂ, ਉਹਨੂੰ ਕਿਹਨੇ ਦੇਖਣਾ ਕੀ ਹੋਣਾ, ਲਾਈਕ ਵੀ ਡੋਂਟ ਨੋ, ਜਿਹੜਾ ਸਿਸਟਮ ਆ ਗਾ ਉਹ ਕਿੱਦਾਂ ਕਰਦੇ ਆ ਕੀ ਕਰਦੇ ਆ, ਕੁਛ ਵੀ ਚੀਜ਼ ਦੀ ਕਲੈਰਿਟੀ ਨਹੀਂ ਹੈਗੀ ਕਿ ਤੁਸੀਂ ਉੱਥੇ ਜਾ ਕੇ ਦੇਖ ਸਕੋ ਤੁਹਾਡੇ ਬੱਚਿਆਂ ਨੂੰ ਕਿਵੇਂ ਰੱਖਣਗੇ, ਤੁਹਾਡਾ ਦੂਜਾ ਫਿਊਚਰ ਕੀ ਹੋਊਗਾ, ਤੁਸੀਂ ਕੀ ਇਨਵੈਸਟ ਕਰੋਗੇ, ਗੌਰਮੈਂਟ ਕੀ ਦੇਊਗੀ, ਕਿਸੇ ਚੀਜ਼ ਦੇ ਲਈ ਕੁਛ ਵੀ ਕਲੀਅਰ ਨਹੀਂ ਹੈਗਾ ਸਾਡੇ ਬੱਚਿਆਂ ਦਾ। ਮੈਨੂੰ ਨਹੀਂ ਲੱਗਦਾ ਕੋਈ ਦੂਜਾ ਫਿਊਚਰ ਸਾਨੂੰ ਦਿਖਦਾ ਵਾ ਇੱਥੇ।
ਲਾਈਕ ਜੋਬਸ, ਪ੍ਰੋਗਰਾਮਸ, ਇਹ ਸਾਰੀਆਂ ਚੀਜ਼ਾਂ ਸਪੈਸ਼ਲੀ ਇਨ ਅਡਲਟਹੁੱਡ ਕਿੱਥੇ ਨੇ ਕਿ ਸਾਡੇ ਵੀ ਬੱਚੇ, ਲਾਈਕ ਸਾਡੇ ਬ੍ਰਦਰਸ ਐਂਡ ਯੂ ਨੋ ਦੀਜ਼ ਕਿਡਸ, ਲਾਈਕ ਉਹਨਾਂ ਨੂੰ ਕੀ ਜੋਬਸ ਮਿਲ ਸਕਦੀਆਂ, ਉਹ ਕਿੱਦਾਂ ਆਪਣੀ ਲਾਈਫ ਦੇ ਅੰਦਰ ਕੁਛ ਕਰ ਸਕਦੇ ਆ ਕਿ ਉਹ ਇੰਡੀਪੈਂਡੈਂਟ ਫੀਲ ਕਰਨ। ਕੋਈ ਸਪੋਰਟ ਹੈ ਹੀ ਨਹੀਂ, ਜੇ ਟੈਗ ਵੀ ਲੱਗਾ ਇਹ ਔਟਿਜ਼ਮ ਦਾ, ਉਹ ਚਾਹੁੰਦੇ ਆ ਕਿ ਇਹ ਬੱਚੇ ਆਲਮੋਸਟ ਟਿਪੀਕਲੀ ਹੋਣ, ਉਹ ਨਹੀਂ ਚਾਹੁੰਦੇ ਕਿ ਕੋਈ ਹਾਈ ਬਿਹੇਵੀਅਰਸ ਵਾਲੇ ਬੱਚੇ ਆਉਣ, ਕੋਈ ਡਿਫੀਕਲਟ ਬਿਹੇਵੀਅਰਸ ਵਾਲੇ ਬੱਚੇ ਆਉਣ, ਕਿ ਉਹਨਾਂ ਨੂੰ ਜ਼ਿਆਦਾ ਕੋਈ ਕੰਮ ਕਰਨਾ ਪਵੇ। ਦੇ ਜਸਟ ਵਾਂਟ ਦ ਈਜ਼ੀਐਸਟ ਕਿਡਸ ਈਵਨ ਵਿਥ ਦਿਸ ਟੈਗ, ਐਂਡ ਦੈਨ ਜਿਹੜੇ ਹਾਈ ਨੀਡਸ ਵਾਲੇ ਬੱਚੇ ਹੁੰਦੇ ਆ, ਲੋਅ ਫੰਕਸ਼ਨਿੰਗ ਬੱਚੇ ਹੁੰਦੇ ਆ, ਉਹ ਕਿੱਥੇ ਜਾਣਗੇ, ਯੂ ਨੋ। ਸੋ ਇਟਸ ਦੇਅਰ ਇਜ਼ ਨਥਿੰਗ ਸਕੂਲ ਦੇ ਅੰਦਰ, ਦਾ ਇਜ਼ ਜਸਟ ਐਡਵਾਂਸਡ ਬੇਬੀ ਸਿਟਿੰਗ, ਦੇ ਡੋਂਟ ਡੂ ਐਨੀਥਿੰਗ। ਆਈ ਹੈਵ ਸੀਨ ਫਰੋਮ ਮਾਈ ਓਨ ਆਈਜ਼, ਲਾਈਕ ਬੀਇੰਗ ਇਨ ਦੋਜ਼ ਡੇ ਕੇਅਰ ਸਿਚੁਏਸ਼ਨਸ, ਦ ਮੋਮੈਂਟ ਦ ਚਾਈਲਡ ਇਜ਼, ਯੂ ਨੋ, ਵੈਰੀ ਡਿਸਰਪਟਿਵ, ਹਾਈ ਨੀਡਸ, lots of behaviors, within 15-20 minutes duje bachche disturb ho rahe hain, inu ghar bhejo. I've seen that from a professional side, being told to me ki nahi assi nu ghar bhej dende ha teri job vi easy ho jugi mainu easy job nahi chahidi tahi main eh field de andar aayi ha main apni pura dekh ke aayi ha ki this is a hard job I have to have a lot of patience
yeah.
and that's why I'm here to support
yeah.
someone because these mothers they look at you with so much faith like you're god to them ki tusi mere bacche nu dekh rahe ho please innu changi tarah rakho this is a child that is vulnerable for a really long time they don't you know unless you put a lot of effort in they don't just grow up and then start thinking for themselves
yes.
and
yeah.
taking care of themselves assi inna jyada as parents and siblings faith rakhde ha ki ye system ne andar assi bachcha bhejange oh taken care of hoga and they're not so it's really disheartening
yes it is
And yeah, so it is so important that we have
hopefully,
these discussions.
Hopefully, this is the first step jo aap kar rahe hain,
yeah.
At least, thank you to both of them. Both of you, tusi agree kita ki tusi is segment da hissa banna chahunde ho. Tusi agree kita ki tusi aake samne apni gal karna chahunde ho. Thank you for doing that. And as I said earlier, ki saadi jehda ehi segment hai, ehda purpose sirf inna nahi hai. Vi kalli so-called awareness paida karni. No. Oh, awareness to next step. acceptance us ton agla step inclusion wala vi jada hega ohnu vi kise na kise tarike sab de dimag de vich eh gal pai jave thank you so much Parisha thank you Narinder ji and we'll keep this going so kal apne kol ek support worker ne aona ji ohna na apa gal baat karange and parso apne kol minister aange minister of children and family development so jinne vi concerns tuhade valo raise kite ja rahe ho concerns ohna tak vi apa pahunchde karange thank you so much
thank you
for joining
thank you so much